ਦੋਹਰਾ ਸਨਮੁਖ ਪਇਓ ਨਵਾਬ ਜਬ ਬਹੁ ਸੈਨਾ ਮਰਵਾਏ ਦ੍ਰਿਸ਼ਟ ਪਰਸ ਪਰ ਪ੍ਰੇਰ ਤਬ ਪਿਖੇ ਰੂਪ ਦ੍ਰਿਗ ਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ, ਨੇਤਾ ਪ੍ਰਤੀ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਪਵਿੱਤਰ ਪਾਵਨ ਦਰਬਾਰ ਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਕਮਲਾਂ ਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਐਸੀ ਕਲਿਆਣਕਾਰਕ ਕਥਾ ਬਹੁਤ ਹੀ ਅਦਬ ਪਿਆਰ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਮੇਰੀ ਪੀਰੀ ਦੇ ਮਾਲਕ ਦੀਨ ਦੁਨੀਆ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਚੱਲ ਰਹੀ ਹੈ। ਸ੍ਰੀ ਹਰਗੋਬਿੰਦਪੁਰੇ ਦਾ ਜੰਗ ਹੋ ਰਿਹਾ। ਇਹ ਜੰਗ ਸੂਬਾ ਜਲੰਧਰ ਅਬਦੁਲ ਸਮੁੰਦ ਖਾਂ 15,000 ਫੌਜ ਲੈ ਕੇ ਚੜ੍ਹ ਕੇ ਆਇਆ, ਜਿਹਦੇ ਵਿੱਚੋਂ ਇਹਦੀ ਬਹੁਤ ਸਾਰੀ ਫੌਜ ਜੰਗ ਦੇ ਮੈਦਾਨ ਚ ਮਾਰੀ ਜਾ ਚੁੱਕੀ ਹੈ। ਇਹਦੇ ਚੁਣੇ ਹੋਏ 94 ਜਰਨੈਲ ਰਣਭੂਮੀ ਚ ਮਾਰੇ ਜਾ ਚੁੱਕੇ ਨੇ। ਉਰੇ ਦੇ ਦੋ ਲੜਕੇ ਸਨ, ਨਬੀ ਬਖਸ਼ ਤੇ ਕਰੀਮ ਬਖਸ਼, ਉਹ ਵੀ ਰਣਭੂਮੀ ਵਿੱਚ ਲੜਦਿਆਂ ਲੜਦਿਆਂ ਮਾਰੇ ਜਾ ਚੁੱਕੇ ਨੇ। ਕਰੀਮ ਬਖਸ਼ ਭਾਈ ਵਿਧੀ ਚੰਦ ਜੀ ਦੇ ਹੱਥੋਂ ਮਾਰਿਆ ਜਾ ਚੁੱਕਾ ਹੈ, ਜਿੱਥੇ ਸੈਂਕੜੇ ਹਜ਼ਾਰਾਂ ਤੁਰਕ ਰਣਭੂਮੀ ਚ ਮਰੇ ਹਨ। ਉੱਥੇ ਸਤਿਗੁਰਾਂ ਦੇ ਭਾਈ ਨਾਨੂ ਜੀ ਵਰਗੇ ਬਹੁਤ ਸਾਰੇ ਗੁਰਮੁਖ ਪਿਆਰੇ ਸਿੱਖ ਵੀ ਹੱਸੂ ਹੱਸੂ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ ਹਨ। ਜਦੋਂ ਅਬਦੁਲ ਖਾਨ ਸੂਬੇ ਜਲੰਧਰ ਦੇ ਦੋਵੇਂ ਪੁੱਤਰ ਮਾਰੇ ਗਏ ਤੇ ਬੜੇ ਗੁੱਸੇ ਵਿੱਚ ਆ ਕੇ ਨੇ ਆਖਿਆ ਕਿ ਹੁਣ ਮੈਂ ਇਕੱਲਾ ਰਹਿ ਗਿਆ, ਹੁਣ ਪੁੱਤਰ ਮਰਵਾ ਕੇ ਵਾਪਸ ਜਾਵਾਂਗਾ ਤੇ ਲੋਕ ਤਰਕਾਰਾਂ ਪਾਉਣਗੇ, ਲਾਹਨਤਾਂ ਪਾਉਣਗੇ ਕਿ ਅਬਦੁਲ ਖਾਨ ਵਾਪਸ ਆ ਗਿਆ। ਹੁਣ ਤਾਂ ਮੈਂ ਰਣਭੂਮੀ ਵਿੱਚ ਅੱਗੇ ਜਾ ਕੇ ਗੁਰੂ ਜੀ ਨੂੰ ਜਾਂ ਤਾਂ ਮਾਰਾਂ ਤੇ ਜਾਂ ਫਿਰ ਆਪ ਮਰਾਂ। ਇਹ ਦੋ ਕੰਮ ਹਨ। ਇਹਨੇ ਉਸ ਵਕਤ ਤਿਆਰੀ ਕੀਤੀ ਤੇ ਅਖੀਰਲਾ ਹੱਲਾ ਕਰਨ ਵਾਸਤੇ ਨਗਾਰੇ ਤੇ ਚੋਭਾਂ ਮਰਵਾਈਆਂ, ਦੋ ਖੱਤਰੀਆਂ ਨੂੰ, ਰਤਨ ਚੰਦ ਘੇਰੜ ਤੇ ਕਰਮ ਚੰਦ ਨੂੰ, ਇੱਕ ਚੰਦੂ ਦਾ ਲੜਕਾ ਹੈ, ਦੂਜਾ ਭਗਵਾਨ ਦਾਸ ਘੇਰੜ ਦਾ ਲੜਕਾ ਹੈ। ਇਹਨਾਂ ਦੋਹਾਂ ਨੇ ਇਹਨੂੰ ਪ੍ਰੇਰ ਕੇ ਚੜਾ ਕੇ ਲਿਆਂਦਾ ਸੀ, ਉਹਨਾਂ ਦੋਹਾਂ ਨੂੰ ਨਾਲ ਲਿਆ, ਇੱਕ ਨੂੰ ਸੱਜੇ ਪਾਸੇ ਇੱਕ ਨੂੰ ਖੱਬੇ ਪਾਸੇ ਕਰਕੇ ਸਤਿਗੁਰਾਂ ਦੇ ਸਨਮੁਖ ਚੱਲ ਕੇ ਆਇਆ ਹੈ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਵਰਗੇ ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਲੜ ਰਹੇ ਨੇ, ਅਨੇਕਾਂ ਤੁਰਕਾਂ ਨੂੰ ਰਣਭੂਮੀ ਚ ਤਿਨਾਂ ਨੇ ਮਾਰ ਗਿਰਾਇਆ ਹੈ। ਇਧਰ ਇਹ ਨਵਾਬ ਬੜੀ ਛੇਤੀ ਨਾਲ ਚੱਲ ਕੇ ਸਤਿਗੁਰਾਂ ਦੇ ਸਨਮੁਖ ਪਹੁੰਚਿਆ। ਆਓ, ਜਿਵੇਂ ਇਹ ਆ ਕੇ ਸਤਿਗੁਰਾਂ ਨੂੰ ਵੰਗਾਰ ਰਹੇ ਨੇ, ਔਰ ਇਹਨਾਂ ਦੀ ਵੰਗਾਰ ਦਾ ਜਵਾਬ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਤਾ ਹੈ। ਇਹ ਸਾਰਾ ਇਤਿਹਾਸ ਅੱਜ ਦੇ ਪ੍ਰਕਰਣ ਵਿੱਚ ਆ ਰਿਹਾ। ਮਨ ਬਿਰਤੀਆਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜੀਏ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸਨਮੁਖ ਪਇਓ ਨਵਾਬ ਜਬ, ਬਹੁ ਸੈਨਾ ਮਰਵਾਏ।
ਇੱਧਰ ਜਦੋਂ ਨਵਾਬ ਨੇ ਆਪਣੀ ਬਹੁਤ ਸਾਰੀ ਸੈਨਾ ਮਰਵਾ ਲਈ, ਸੂਬੇ ਜਲੰਧਰ ਨੇ ਬਹੁਤ ਸਾਰੇ ਸਿਪਾਹੀ ਮੁਗਲ ਪਠਾਨ ਮਰਵਾ ਲਏ, ਦੋਵੇਂ ਪੁੱਤਰਾਂ ਨੂੰ ਵੀ ਜੰਗ ਦੇ ਮੈਦਾਨ ਵਿੱਚ ਮਰਵਾ ਚੁੱਕਾ ਹੈ। ਉਸ ਵਕਤ ਆਪਣੇ ਨਾਲ ਰਹਿੰਦੀ ਖੂੰਹਦੀ ਜਿਹੜੀ ਫੌਜ ਸੀ, ਜਿਹੜੇ ਹਾਰੇ ਥੱਕੇ ਟੁੱਟੇ ਹੋਏ ਸੂਰਮੇ ਸਨ, ਉਹਨਾਂ ਨੂੰ ਨਾਲ ਲੈ ਕੇ ਸੂਬਾ ਜਲੰਧਰ ਅੱਗੇ ਵੱਧ ਕੇ ਸਤਿਗੁਰਾਂ ਦੇ ਸਨਮੁਖ ਆਇਆ ਹੈ।
ਦ੍ਰਿਸ਼ਟ ਪਰਸ ਪਰ ਪ੍ਰੇਰ ਤਬ, ਪਿਖੇ ਰੂਪ ਦ੍ਰਿਗ ਲਾਏ।
ਉਸ ਵਕਤ ਆਪਣੀ ਨਿਗਾਹ ਨਾਲ ਸੱਜੇ ਖੱਬੇ ਨਿਗਾਹ ਮਾਰ ਕੇ ਦੂਰ ਤੱਕ ਵੇਖਿਆ ਤੇ ਇਹਦੀ ਨਿਗਾਹ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਪਈ। ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਾਹਮਣੇ ਖੜੇ ਸਨ। ਇਹਦੀ ਨਿਗਾਹ, ਇਹਦੀ ਦ੍ਰਿਸ਼ਟੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੇ ਪਈ ਹੈ ਔਰ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਨੂੰ ਮੁਗਲ ਵੇਖਣ ਲੱਗਾ ਹੈ, ਅਬਦੁਲ ਖਾਨ ਵੇਖਣ ਲੱਗਾ ਹੈ।
ਜੋ ਪਈ ਕਰਤ ਨੁਖ ਕਟ ਇਕ ਦੀ ਸ਼ਮਸ਼ੇਰ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੇ ਨੇ ਵੇਖਿਆ ਉਧਰ ਛੇਵੇਂ ਪਾਤਸ਼ਾਹ ਜੀ ਦਾ ਸਰੂਪ ਸਜਿਆ ਹੋਇਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪਣੇ ਹੱਥ ਵਿੱਚ ਬੜਾ ਕਠੋਰ ਗੰਢੀਵ ਨੌ ਟੰਕਾ ਧਨਕ ਧਾਰਨ ਕੀਤਾ ਹੋਇਆ ਹੈ ਔਰ ਗਾਤਰੇ ਗਰੀਬਨ ਵਾਜ ਪਾਤਸ਼ਾਹ ਜੀ ਨੇ ਤਿੱਖੀ ਤਲਵਾਰ, ਜੋ ਬੜੀ ਤਿੱਖੀ ਹੈ, ਜਿਹਦੀ ਧਾਰ ਦੇ ਉੱਤੇ ਗੁਰੂ ਖਾਲਸਾ ਜੀ ਕੀੜੀ ਵੀ ਨਹੀਂ ਚੱਲ ਸਕਦੀ, ਜੇ ਉਹ ਵੀ ਚੱਲੇ ਤੇ ਦੋ ਹਿੱਸਿਆਂ ਚ ਵੰਡੀ ਜਾਵੇ, ਇੰਨੀ ਤਿੱਖੀ ਧਾਰ ਹੈ ਸਤਿਗੁਰਾਂ ਦੀ ਤੇਗ ਦੀ। ਉਹ ਤੇਗ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਗਾਤਰੇ ਧਾਰਨ ਕੀਤੀ ਹੋਈ ਹੈ।
ਸਿਪਰ ਸਹਿਤ ਸ੍ਰੀ ਗੁਰ ਸ਼ਮਸ਼ੇਰ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਮੋਢੇ ਤੇ ਸਿਪਰ ਹੈ। ਸਿਪਰ ਕਹਿੰਦੇ ਨੇ ਢਾਲ ਨੂੰ, ਢਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਮੋਢੇ ਤੇ ਸੁਭਾਇਮਾਨ ਹੈ ਔਰ ਇਸ ਤਰ੍ਹਾਂ ਦਾ ਸਰੂਪ ਧਾਰਨ ਕਰਕੇ ਬੱਬਰ ਸ਼ੇਰ ਦੇ ਸਮਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬਲਵਾਨ ਹੋ ਰਹੇ ਹਨ।
ਵੱਡੇ ਪ੍ਰਤਾਪਵੰਤ ਪਿਖ ਕਰਕੇ,
ਸਤਿਗੁਰਾਂ ਨੂੰ ਬੜਾ ਭਾਰੀ ਪ੍ਰਤਾਪਵੰਤ ਵੇਖਿਆ ਨਵਾਬ ਨੇ। ਗੁਰੂ ਹਰਗੋਬਿੰਦ ਸਾਹਿਬ ਵੱਲ ਵੇਖ ਰਿਹਾ, ਸਤਿਗੁਰਾਂ ਦੇ ਸਰੂਪ ਵੱਲ ਵੇਖ ਰਿਹਾ, ਸਜੇ ਹੋਏ ਨੇ ਸਤਿਗੁਰੂ ਸੱਚੇ ਪਾਤਸ਼ਾਹ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਭਾਰੀ ਜ਼ਾਹੋ ਜ਼ਲਾਲ, ਪ੍ਰਤਾਪ, ਕ੍ਰਾਂਤੀ, ਅਭਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਇਸ ਮੁਗਲ ਪਠਾਨ ਨੇ ਵੇਖੀ ਹੈ।
ਹਤਨ ਹੇਤ ਗਨ ਜਤਨ ਸਿਮਰ ਕੈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਾਰਨ ਵਾਸਤੇ ਅਨੇਕਾਂ ਪ੍ਰਕਾਰ ਦੇ ਯਤਨ ਸੋਚਣ ਲੱਗਾ, ਅਨੇਕਾਂ ਪ੍ਰਕਾਰ ਦੇ ਤਰੀਕੇ ਸੋਚਣ ਲੱਗਾ ਕਿ ਮੈਂ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਮੁਕਾਵਾਂ। ਇਸ ਤਰ੍ਹਾਂ ਦੇ ਅਨੇਕਾਂ ਪ੍ਰਕਾਰ ਦੇ ਉਪਾਅ ਤੇ ਯਤਨਾਂ ਨੂੰ ਸੋਚਣ ਲੱਗਾ ਹੈ।
ਤੁਰੰਗ ਨਚਾਵਤ ਜੁੱਤ ਗਜ ਗਾਹਨ,
ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਵਾਸਤੇ ਆਪਣਾ ਘੋੜਾ ਕੁਦਾਉਂਦਾ ਫਿਰਦਾ ਹੈ। ਹੱਥ ਦੇ ਵਿੱਚ ਇਹਨੇ ਤੇਗ ਧਾਰਨ ਕੀਤੀ ਹੋਈ ਹੈ, ਸ਼ਸਤਰਧਾਰੀ ਹੈ ਮੁਗਲ ਪਠਾਨ ਅਬਦੁਲ ਖਾਨ ਵੀ, ਔਰ ਆਪਣੇ ਘੋੜੇ ਨੂੰ ਰਣ ਭੂਮੀ ਵਿੱਚ ਕੁਦਾਉਂਦਾ ਫਿਰਦਾ।
ਸਿੱਖਣ ਕੋ ਚਾਹ ਤੇ ਅਵਗਾਹਨ,
ਔਰ ਜਿੰਨੇ ਸਿੱਖ ਖੜੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ, ਉਹਨਾਂ ਸਾਰੇ ਸਿੱਖਾਂ ਨੂੰ ਵਿੱਚੋਂ ਚੀਰ ਕੇ ਨਿਕਲ ਜਾਣਾ ਚਾਹੁੰਦਾ ਹੈ ਕਿ ਸਾਰੇ ਸਿੱਖਾਂ ਨੂੰ ਚੀਰ ਕੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਖੜੇ ਨੇ ਮੈਂ ਉਹਨਾਂ ਦੇ ਕੋਲ ਜਾ ਪਹੁੰਚਾ, ਇੱਦਾਂ ਸਾਰੇ ਸਿੱਖਾਂ ਦੇ ਵਿੱਚੋਂ ਲੰਘ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਾਣਾ ਚਾਹੁੰਦਾ ਹੈ।
ਚਾਂਪ ਹੱਥ ਮੈਂ ਤੀਰ ਨਿਕਾਰਤ,
ਇਹਨੇ ਵੀ ਆਪਣੇ ਹੱਥ ਦੇ ਵਿੱਚ ਕਠੋਰ ਧਨਖ ਧਾਰਨ ਕੀਤਾ ਹੋਇਆ ਔਰ ਆਪਣੇ ਪੱਥੇ ਦੇ ਵਿੱਚੋਂ ਤੀਰ ਕੱਢਦਾ ਜੋ ਬੜੇ ਤਿੱਖੇ ਹਨ।
ਐ ਚ ਕਾਨ ਲਗ ਬਲ ਕਰ ਮਾਰਤ,
ਬੜਾ ਵੱਡਾ ਤੀਰ ਅੰਦਾਜ ਸੀ ਅਬਦੁਲ ਖਾਨ, ਪੱਥੇ ਚੋਂ ਤਿੱਖੇ ਤੀਰ ਕੱਢ ਕੇ ਆਪਣੀ ਕਮਾਨ ਦੇ ਚਿਲੇ ਤੇ ਜੜ ਕੇ ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਚਲਾਉਣ ਲੱਗਾ ਅਬਦੁਲ ਖਾਨ।
ਕੰਚਨ ਕੇਰ ਵਿਭੂਖ ਨੇ ਅੰਗ,
ਬਾਦਸ਼ਾਹ ਸੀ, ਨਵਾਬ ਸੀ ਜਲੰਧਰ ਦੇ ਇਲਾਕੇ ਦਾ, ਇਸ ਕਰਕੇ ਕਹਿੰਦੇ ਸਰੀਰ ਇਹਨੇ ਵੀ ਬੜਾ ਸ਼ਿੰਗਾਰਿਆ ਹੋਇਆ, ਬੜੇ ਬੜੇ ਸੋਹਣੇ ਸੋਨੇ ਦੇ ਆਭੂਸ਼ਣ, ਸੋਨੇ ਦੇ ਗਹਿਣੇ ਉਹ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਜਬਰ ਜਵਾਹਰ ਜਰਤੀ ਸੰਗ,
ਬੜੇ ਬੜੇ ਕੀਮਤੀ ਜਬਰ ਜਵਾਹਰਾਤ ਇਹਦੇ ਸਰੀਰ ਤੇ ਪਾਏ ਹੋਏ ਗਹਿਣਿਆਂ ਦੇ ਵਿੱਚ ਜੜੇ ਹੋਏ ਨੇ, ਔਰ ਉਹ ਹੀਰੇ ਨਗ ਮੋਤੀਆਂ ਦੀ ਜੜਤ ਇਹਦੇ ਗਹਿਣਿਆਂ ਵਿੱਚ ਜੜੀ ਹੋਈ ਕ੍ਰਾਂਤੀਮਾਨ ਹੋ ਰਹੀ ਹੈ।
ਬਲੀ ਚਪਲ ਬਡ ਮੋਲ ਤੁਰੰਗ,
ਅਬਦੁਲ ਖਾਨ ਬੜੇ ਬਲੀ ਘੋੜੇ ਤੇ ਸਵਾਰ ਹੈ, ਜਿਹੜੇ ਘੋੜੇ ਤੇ ਸਵਾਰ ਹੈ ਘੋੜਾ ਬੜਾ ਬਲਵਾਨ ਹੈ, ਚੰਚਲ ਹੈ ਔਰ ਬੜਾ ਕੀਮਤੀ ਹੈ, ਕਈ ਲੱਖ ਰੁਪਈਏ ਦਾ ਘੋੜਾ ਹੈ ਜਿਸ ਘੋੜੇ ਦੇ ਉੱਤੇ ਅਬਦੁਲ ਖਾਨ ਸਵਾਰ ਹੋਇਆ।
ਹੈਰਤ ਨੇ ਥਰਕਤ ਵਿੱਚ ਜੰਗ,
ਔਰ ਇਹਦਾ ਘੋੜਾ ਜੰਗ ਦੇ ਮੈਦਾਨ ਵਿੱਚ ਟਿਕਦਾ ਨਹੀਂ ਤੇ ਥਰਕਦਾ ਹੈ ਤੇ ਇਧਰ ਉਧਰ ਹੋ ਕਰਕੇ ਦਾਓ ਦੇ ਨਾਲ ਇਧਰ ਉਧਰ ਹੁੰਦਾ ਰਹਿੰਦਾ ਹੈ।
ਤਿਮ ਦੋਨੋ ਖਤਰੀ ਚੱਲ ਆਏ,
ਇਸੇ ਤਰ੍ਹਾਂ ਜਦੋਂ ਇਹ ਲੜ ਰਿਹਾ ਜੰਗ ਦੇ ਮੈਦਾਨ ਦੇ ਵਿੱਚ ਤੇ ਇਹਦੇ ਨਾਲ ਇਹਦੇ ਜਿਹੜੇ ਦੋ ਸਾਥੀ ਸਨ, ਦੋ ਖੱਤਰੀ, ਇੱਕ ਦਾ ਨਾਂ ਰਤਨ ਚੰਦ ਹੈ, ਦੂਜੇ ਦਾ ਨਾਂ ਕਰਮ ਚੰਦ ਹੈ, ਉਹਨਾਂ ਦੋਵਾਂ ਨੂੰ ਆਪਣੇ ਨਾਲ ਲੈ ਕੇ ਅੱਗੇ ਵੱਧ ਕੇ ਆਇਆ, ਉਹ ਵੀ ਦੋਵੇਂ ਦੇ ਨਾਲ ਆਏ ਹਨ।
ਗੁਰ ਕੋ ਹੇਰ ਹਿਰਦੇ ਤਪਤਾਏ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੂਪ ਜਦੋਂ ਵੇਖਿਆ ਨਾ ਇਹਨਾਂ ਦੋਵਾਂ ਖੱਤਰੀਆਂ ਨੇ ਆ ਕੇ ਤੇ ਸਤਿਗੁਰਾਂ ਨੂੰ ਵੇਖ ਕੇ ਇਹਨਾਂ ਦਾ ਹਿਰਦਾ ਤਪ ਗਿਆ, ਸੜ ਬਲ ਗਏ ਹਿਰਦੇ ਵਿੱਚ ਜਦੋਂ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੇਖਿਆ।
ਤਿੰਨੋ ਬਿਲੋਕਤ ਸਤਿਗੁਰ ਬੋਲੇ,
ਜਦੋਂ ਕਰਮਾ ਆਇਆ ਤੇ ਰਤਨ ਚੰਦ ਆਇਆ ਨਾ, ਇਹ ਦੋਵੇਂ ਆਏ ਤੇ ਸਤਿਗੁਰਾਂ ਦੇ ਸਾਹਮਣੇ ਖੜੇ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਵੱਲ ਵੇਖਿਆ, ਵੇਖ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਇਹਨਾਂ ਦੋਹਾਂ ਨੂੰ ਵੰਗਾਰ ਕੇ ਮਹਾਰਾਜ ਛੇਵੇਂ ਪਾਤਸ਼ਾਹ ਕਹਿਣ ਲੱਗੇ,
ਅਬੇ ਕਾਲ ਪਲਟਾ ਪਿਤ ਕੋਲੇ।
ਮਹਾਰਾਜ ਜੀ ਉਸ ਵੇਲੇ ਬੋਲੇ, ਕਹਿਣ ਲੱਗੇ, ਉਹ ਕਰਮ ਚੰਦ, ਰਤਨ ਚੰਦ, ਲੜਨ ਆਇਓ ਜੰਗ ਦੇ ਵਿੱਚ, ਹੁਣ ਸਮਾਂ ਤੁਸੀਂ ਆਪਣੇ ਬਾਪਾਂ ਦੀ ਮੌਤ ਦਾ ਬਦਲਾ ਲੈ ਲਓ, ਕਿਉਂਕਿ ਰਤਨ ਚੰਦ ਦੇ ਬਾਪ ਨੂੰ ਵੀ ਸਿੱਖਾਂ ਮਾਰਿਆ ਸੀ ਤੇ ਕਰਮ ਚੰਦ ਦੇ ਪਿਓ ਚੰਦੂ ਨੂੰ ਵੀ ਗੁਰੂ ਤੇ ਸਤਿਗੁਰਾਂ ਦੇ ਸਿੱਖਾਂ ਨੇ ਮਾਰਿਆ, ਇਸ ਕਰਕੇ ਮਹਾਰਾਜ ਜੀ ਵੰਗਾਰਦੇ ਨੇ ਕਰਮ ਚੰਦ ਤੇ ਰਤਨ ਚੰਦ ਨੂੰ, ਕਹਿੰਦੇ ਉਹ ਰਤਨ ਚੰਦ, ਕਰਮ ਚੰਦ, ਹੁਣ ਸਮਾਂ, ਹੁਣ ਕਾਲ ਹੈ, ਆ ਕੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈ ਲਓ।
ਕਿਮ ਕਾਇਰ ਬਨ ਸਮੁਖ ਨਾ ਆਵੋ,
ਕਿਉਂ ਕਾਇਰ ਬਣੇ ਹੋਏ ਹੋ, ਕਾਇਰ ਬਣ ਕੇ ਕਿਉਂ ਸਾਡੇ ਸਾਹਮਣੇ ਨਹੀਂ ਆਉਂਦੇ, ਪਿੱਛੇ ਲੁਕਦੇ ਫਿਰਦੇ ਹੋ, ਆਪਣੀਆਂ ਜਾਨਾਂ ਬਚਾਉਂਦੇ ਫਿਰਦੇ ਹੋ, ਕਰਮ ਚੰਦ, ਰਤਨ ਚੰਦ, ਕਾਇਰ ਬਣ ਕੇ, ਗੀਦੀ ਬਣ ਕੇ ਕਿਉਂ ਲੁਕਦੇ ਫਿਰਦੇ ਹੋ, ਸਾਡੇ ਸਾਹਮਣੇ ਕਿਉਂ ਨਹੀਂ ਆਉਂਦੇ?
ਰਾਚੀ ਉਪਾਦ ਬੜ ਤੁਰ ਕੇ ਆਨਾਵੋ,
ਉਪਾਧੀ ਰਚ ਕੇ ਆ, ਜਿਹੜੀ ਲੜਾਈ ਹੋ ਰਹੀ ਆ ਤੁਹਾਡੀ ਪ੍ਰੇਰਨਾ ਨਾਲ ਹੋ ਰਹੀ ਆ ਨਾ, ਸੂਬੇ ਜਲੰਧਰ ਨੂੰ ਤੁਸੀਂ ਪ੍ਰੇਰ ਕੇ ਲਿਆਏ ਹੋ ਤੇ ਇਹਨੂੰ ਪ੍ਰੇਰ ਕੇ ਇਹ ਉਪਾਧੀ ਰਚ ਕੇ ਤੁਰਕਾਂ ਨੂੰ ਸਾਡੇ ਹੱਥੋਂ ਮਰਵਾ ਰਹੇ ਹੋ, ਮਰਨਾ ਤਾਂ ਤੁਹਾਨੂੰ ਚਾਹੀਦਾ ਸਾਡੇ ਹੱਥੋਂ, ਬਦਲਾ ਤਾਂ ਤੁਸੀਂ ਲੈਣਾ ਸੀ ਆਪਣੇ ਬਾਪ ਦੀ ਮੌਤ ਦਾ, ਤੇ ਹੁਣ ਸਾਡੇ ਕੋਲੋਂ ਉਪਾਧੀ ਕਰਕੇ ਆ ਤੁਰਕਾਂ ਨੂੰ ਸਾਡੇ ਹੱਥੋਂ ਮਰਵਾ ਰਹੇ ਹੋ।
ਬੈਠ ਕਚਹਿਰੀ ਬਾਤ ਬਣੇ ਹੈ,
ਸੂਬੇ ਜਲੰਧਰ ਦੀ ਕਚਹਿਰੀ ਵਿੱਚ ਬਹਿ ਕੇ ਤਾਂ ਬੜੀਆਂ ਗੱਲਾਂ ਬਣਾਉਂਦੇ ਸੀ, ਜਦੋਂ ਉੱਥੋਂ ਚੜ ਕੇ ਆਏ ਸੀ ਉਦੋਂ ਤਾਂ ਤੁਸੀਂ ਬੜੀਆਂ ਗੱਲਾਂ ਬਣਾ ਬਣਾ ਕੇ ਸੂਬੇ ਜਲੰਧਰ ਨੂੰ ਕਹਿੰਦੇ ਸੀ,
ਪਿਤ ਪਲਟਾ ਗੁਰ ਤੇ ਹਮਲੇ ਹੈ,
ਉਦੋਂ ਤਾਂ ਕਹਿੰਦੇ ਸੀ ਜੀ ਅਸੀਂ ਜਾ ਕੇ ਜੰਗ ਦੇ ਮੈਦਾਨ ਵਿੱਚ ਗੁਰੂ ਕੋਲੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ, ਉਦੋਂ ਤਾਂ ਬੜੀਆਂ ਗੱਲਾਂ ਬਣਾਉਂਦੇ ਸੀ, ਸੂਬੇ ਜਲੰਧਰ ਦੀ ਕਚਹਿਰੀ ਵਿੱਚ ਬਹਿ ਬਹਿ ਕੇ ਛਾਤੀ ਠੋਕ ਕੇ ਗੱਲਾਂ ਕਹਿੰਦੇ ਸੀ, ਛਾਤੀ ਤੇ ਹੱਥ ਮਾਰ ਕੇ ਕਹਿੰਦੇ ਸੀ ਕਿ ਅਸੀਂ ਆਪਣੇ ਪਿਤਾ ਦੀ ਮੌਤ ਦਾ ਗੁਰੂ ਕੋਲੋਂ ਬਦਲਾ ਲਵਾਂਗੇ।
ਤੁਮ ਕਹਿ ਬੇ ਕੋ ਮਹਿਦ ਤਿਕਾਰੂ,
ਸਰਕਾਰ ਆ ਉਹ ਕਰਮਿਆ, ਰਤਨ ਚੰਦ ਤਰਕਾਰ ਹੈ ਤੇਰੇ ਤੇ, ਤੁਹਾਡੇ ਉਸ ਕਹਿਣ ਤੇ ਤਰਕਾਰ ਹੈ ਕਿ ਤੁਸੀਂ ਆਪਣਾ ਕਿਹਾ ਹੋਇਆ ਪੂਰਾ ਨਹੀਂ ਕਰ ਸਕੇ। ਕਹਿੰਦੇ ਸੀ ਅਸੀਂ ਬਦਲਾ ਲੈਣਾ, ਹੁਣ ਅੱਗੇ ਨਹੀਂ ਆਉਂਦੇ ਲੜਨ ਵਾਸਤੇ, ਕਾਇਰ ਬਣ ਕੇ ਗੀਦੀ ਬਣ ਕੇ ਪਿੱਛੇ ਲੁੱਕ ਕੇ ਤੁਰਕਾਂ ਨੂੰ ਮਰਵਾ ਰਹੇ ਹੋ, ਤੁਹਾਡੇ ਇਹੋ ਜਿਹੇ ਬੋਲ ਕਹਿਣ ਤੇ ਵੱਡੀ ਤਰਕਾਰ ਹੈ।
ਨੈਟਿਗ ਹੋਵਤ ਜੰਗ ਮਜਾਰੂ,
ਕਿਉਂਕਿ ਜੰਗ ਦੇ ਵਿੱਚ ਤਾਂ ਨੇੜੇ ਨਹੀਂ ਢੁਕਦੇ ਤੁਸੀਂ, ਆ ਜੰਗ ਦੇ ਮੈਦਾਨ ਵਿੱਚ ਤਾਂ ਨੇੜੇ ਤੱਕ ਨਹੀਂ ਫਰਕਦੇ, ਜਿੱਥੇ ਜੰਗ ਹੁੰਦਾ ਦੂਰ ਹੀ ਹਟ ਕੇ ਰਹਿੰਦੇ ਹੋ।
ਸੁਣ ਕਰ ਜਰੇ ਜਰੇ ਨੈ ਬੈਨ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਚਨ ਕਹੇ ਤੇ ਸੁਣ ਕੇ ਸੜ ਗਏ, ਜਲਦੇ ਤਾਂ ਪਹਿਲਾਂ ਹੀ ਪਏ ਸੀ, ਜਦੋਂ ਸਤਿਗੁਰਾਂ ਨੇ ਬਚਨ ਕਹੇ ਸੁਣ ਕੇ ਹੋਰ ਸੜ ਬਲ ਗਏ, ਇਹਨਾਂ ਦੇ ਕੋਲੋਂ ਸਤਿਗੁਰਾਂ ਦੇ ਕਹੇ ਹੋਏ ਬਚਨ ਜਰੇ ਨਹੀਂ ਗਏ।
ਰਿਸ਼ਤੇ ਕਰੇ ਲਾਲ ਜੁਗ ਨੈਣ,
ਇਹਨਾਂ ਨੇ ਗੁੱਸੇ ਵਿੱਚ ਆ ਕੇ ਆਪਣੀਆਂ ਦੋਵੇਂ ਅੱਖਾਂ ਲਾਲ ਸੁਰਖ ਕਰ ਲਈਆਂ, ਕਰਮ ਚੰਦ ਨੇ ਵੀ ਤੇ ਰਤਨ ਚੰਦ ਨੇ ਵੀ ਬੜੇ ਗੁੱਸੇ ਵਿੱਚ ਰੋਹ ਵਿੱਚ ਆ ਕੇ ਆਪਣੀਆਂ ਅੱਖਾਂ ਲਾਲ ਸੁਰਖ ਕਰ ਲਈਆਂ।
ਦੋਨੋ ਖੱਤਰੀ ਸਹਿਤ ਨਵਾਬ,
ਇਹ ਦੋਵੇਂ ਖੱਤਰੀ ਨਵਾਬ ਦੇ ਸਹਿਤ ਖਲੋਤੇ ਸੀ, ਅਬਦੁਲ ਖਾਨ ਨਵਾਬ ਇਹਨਾਂ ਦੇ ਨਾਲ ਸੀ, ਇਹ ਦੋਵੇਂ ਖੱਤਰੀ ਅਬਦੁਲ ਖਾਨ ਦੇ ਨਾਲ ਖਲੋਤੇ ਹਨ।
ਚੰਚਲ ਕਰੇ ਤੁਰੰਗ ਸ਼ਤਾਬ,
ਇਹਨਾਂ ਨੇ ਆਪਣੇ ਘੋੜੇ ਬੜੇ ਚੰਚਲ ਕੀਤੇ ਹੋਏ ਨੇ, ਘੋੜਿਆਂ ਨੂੰ ਬੜਾ ਚਲਾਏ ਮਾਨ ਕੀਤਾ ਹੋਇਆ, ਘੋੜੇ ਚੰਚਲ ਹੋ ਕੇ ਬੜੀ ਦੂਰ ਤੱਕ ਸ਼ਤਾਬ ਨਾਲ ਚੱਲਦੇ ਹਨ।
ਟੁਕੇ ਨਿਕਟ ਗੁਰ ਚਾਹੇ ਸਮਾਰਾ,
ਕਰਮ ਚੰਦ ਤੇ ਰਤਨ ਚੰਦ ਦੋਵਾਂ ਨੇ ਆਪਣੇ ਘੋੜੇ ਪ੍ਰੇਰੇ, ਘੋੜਿਆਂ ਨੂੰ ਅੱਗੇ ਟੋਰਿਆ ਤੇ ਜਿੱਥੇ ਛੇਵੇਂ ਪਾਤਸ਼ਾਹ ਜੀ ਖਲੋਤੇ ਸੀ ਮਹਾਰਾਜ ਜੀ ਦੇ ਥੋੜਾ ਜਿਹਾ ਨੇੜੇ ਆ ਗਏ ਤੇ ਸਤਿਗੁਰਾਂ ਦੇ ਕੋਲ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦੋਵੇਂ ਖੱਤਰੀ ਮਾਰਨਾ ਚਾਹੁੰਦੇ ਹਨ।
ਜਾਂਪਨ ਮੈਂ ਕਰ ਬਾਣ ਸੰਚਾਰਾ,
ਇਹਨਾਂ ਨੇ ਕੀ ਕੀਤਾ ਆਪਣੀਆਂ ਕਮਾਨਾਂ ਵਿੱਚ ਤੀਰ ਜੜ ਲਏ, ਸਤਿਗੁਰਾਂ ਨੂੰ ਮਾਰਨ ਵਾਸਤੇ ਆਪਣੀਆਂ ਕਮਾਨਾਂ ਚ ਕਰਮ ਚੰਦ ਨੇ ਵੀ ਤੇ ਰਤਨ ਚੰਦ ਦੋਵਾਂ ਖੱਤਰੀਆਂ ਨੇ ਆਪਣੀਆਂ ਕਮਾਨਾਂ ਵਿੱਚ ਤੀਰ ਜੜ ਲਏ।
ਐਚ ਐਚ ਤੀਨੋ ਬਲ ਪੀਨ,
ਤੀਜਾ ਇਹਨਾਂ ਦੇ ਨਾਲ ਰਲਿਆ ਹੈ ਅਬਦੁਲ ਖਾਨ ਸੂਬਾ ਜਲੰਧਰ, ਉਹਨੇ ਵੀ ਆਪਣੀ ਕਮਾਨ ਚ ਤੀਰ ਜੜੇ, ਤਿੰਨੇ ਜਣੇ ਰਲ ਕੇ ਇਕੱਠੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਤੀਰ ਸੇਧ ਕੇ ਚਲਾਣ ਲੱਗੇ।
ਸਤਿਗੁਰ ਸਨਮੁਖ ਛੋੜਨ ਕੀਨ,
ਇਹਨਾਂ ਤਿੰਨਾਂ ਨੇ ਕਮਾਨਾਂ ਚ ਤੀਰ ਜੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਤੀਰ ਛੱਡੇ ਹਨ।
ਸ੍ਰੀ ਹਰਗੋਬਿੰਦ ਹਿਆ ਚਪਲਾਵੇ,
ਮਹਾਰਾਜ ਜੀ ਘੋੜੇ ਨੂੰ ਚੰਚਲ ਕਰਕੇ ਸੱਜੇ ਖੱਬੇ ਕਰ ਰਹੇ ਨੇ ਵੀ ਇਹਨਾਂ ਦੇ ਤੀਰ ਆਉਣ ਤੇ ਨਿਸ਼ਫਲ ਚਲੇ ਜਾਣ, ਸਾਨੂੰ ਨਾ ਵੱਜਣ, ਇਸ ਕਰਕੇ ਸਤਿਗੁਰੂ ਜੀ ਆਪਣਾ ਘੋੜਾ ਚਲਾਏ ਮਾਨ ਕਰਕੇ ਘੋੜੇ ਨੂੰ ਸੱਜੇ ਖੱਬੇ ਕਰ ਰਹੇ ਨੇ।
ਇੱਥੇ ਉੱਤ ਫੇਰ ਤੇ ਅੰਗ ਬਚਾਵੇ,
ਇੱਧਰ ਉੱਧਰ ਫੇਰ ਕੇ ਮਹਾਰਾਜ ਜੀ ਘੋੜੇ ਨੂੰ ਆਪਣੇ ਸਰੀਰ ਦੇ ਅੰਗ ਬਚਾ ਰਹੇ ਹਨ।
ਆਪਣੋ ਤਨੁੱਖ ਕਠੋਰ ਸੰਭਾਰਾ,
ਇੱਧਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਆਪਣਾ ਕਠੋਰ ਧਨਖ ਸਿੱਧਾ ਕੀਤਾ, ਹੱਥ ਚ ਫੜਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਕਠੋਰ ਨੌ ਟੰਕਾ ਧਨਖ ਉਹ ਆਪਣੇ ਹੱਥ ਵਿੱਚ ਸੰਭਾਲ ਕੇ ਸਿੱਧਾ ਕੀਤਾ ਹੈ।
ਹਰ ਖਪਰਾ ਤਰ ਗੁਣ ਸੰਚਾਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੱਥੇ ਵਿੱਚੋਂ ਕੱਢਿਆ ਚੋਣਵਾਂ ਜਿਹਾ ਤੀਰ, ਖਪਰਾ ਤੀਰ, ਚਾਰ ਉਂਗਲ ਚੌੜਾ ਖਪਰਾ ਤੀਰ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਨਖ ਦੇ ਚਿਲੇ ਦੇ ਉੱਤੇ, ਧਨਖ ਦੀ ਤੰਦੀ ਦੇ ਉੱਤੇ ਤੀਰ ਚਾੜਿਆ ਹੈ।
ਤਾਨ ਕਾਨ ਲਗ ਮਾਰ ਸਬਾਨਾ,
ਸਤਿਗੁਰਾਂ ਨੇ ਕੰਨਾਂ ਤੱਕ ਖਿੱਚ ਕੇ, ਮਹਾਰਾਜ ਜੀ ਜਦੋਂ ਤੀਰ ਚਲਾਉਂਦੇ ਕੰਨਾਂ ਤੱਕ ਖਿੱਚ ਕੇ ਚਲਾਉਂਦੇ, ਬੜਾ ਵੇਗ ਨਾਲ ਉਹ ਤੀਰ ਚੱਲਦਾ ਸੀ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੱਥ ਚ ਫੜਿਆ ਹੋਇਆ ਤੀਰ ਕਮਾਨ ਦੇ ਤੰਦੀ ਨੂੰ ਮਹਾਰਾਜ ਜੀ ਨੇ ਕੰਨਾਂ ਤੱਕ ਖਿੱਚ ਕੇ ਚਲਾਇਆ ਹੈ।
ਗਇਓ ਬੇਗ ਜੁਤ ਸਰਪ ਸਮਾਨਾ,
ਕਹਿੰਦੇ ਜਿਵੇਂ ਸੱਪ ਜਾਂਦਾ ਨਾ ਉੱਡਣਾ ਸੱਪ ਸ਼ੂਕਦਾ ਹੋਇਆ, ਏਦਾਂ ਉੱਡਣੇ ਸੱਪ ਦੇ ਸਮਾਨ ਸ਼ੂਕਦਾ ਹੋਇਆ ਉਹ ਤੀਰ ਉੱਡ ਕੇ ਗਿਆ ਹੈ।
ਰਤਨ ਚੰਦ ਕੋ ਤਾਕ ਚਲਾਵਾ,
ਸਤਿਗੁਰਾਂ ਨੇ ਇਹ ਤੀਰ ਰਤਨ ਚੰਦ ਘੇਰਣ ਨੂੰ ਤੱਕ ਕੇ ਚਲਾਇਆ ਸੀ, रतन चंद का निशाना सेध के महाराज जी ने तीर छड़िया सी।
सो हल गयो तो रंग को कावा,
उस वक्त हल गया, अगले पासे नू हो गया ते आप रतन चंद बच गया, पर ओ जेड़ा तीर सी ओ तीर घोड़े नू आ वज्जा, जेड़ा रतन चंद का घोड़ा सी घोड़े नू आ के ओ तीर वज्जा है।
उछरत की छाती बिद गई,
कहिंदे जदों घोड़ा उछलिया ना उपर अगलियां लत्तां उपर नू करके ते घोड़े दी जेड़ी छाती हुंदी आ सामने, सतगुरु सेवें पातशाह जी दा चलाया होया तीर ओ घोड़े दी छाती विच वज्जा है।
पाचल दिशा पार सर पयो,
कहिंदे छाती विच ओ तीर वज के घोड़े दे पिछले पासों बाहर जाके निकल गया। इन्ने बल नाल महाराज जी का तीर चलिया, नहीं तो घोड़े दियां हड्डियां चमड़ी बड़ी मजबूत हुंदी, उहदे विचों तीर पार निकल जाना किन्ने बल नाल आया होवेगा। कहिंदे घोड़े की छाती विच वज के वह तीर घोड़े की पिठ दे विचों पिछले पासों जा निकलिया।
गिरियो उथल असहेरत खरे,
उसे वक्त घोड़ा जमीन ते उछल के डिग पिया, प्राण निकल नहीं सी, शरीर चो तीर आर सार निकल गया। कहिंदे उस वक्त तो घोड़ा जंग दे मैदान दे विच डिग पिया है।
हान बान की सिफती करे,
रतन चंद घेरड़ छाल मार के मसा ही बचा, घोड़े थले आ चलिया, ए बच गया, घोड़ा मारिया गया। उधर खान अब्दुल खान ने जदों तीर वेखिया ना कि घोड़े की छाती च वज के तीर पिठ विचों जा निकलिया, उस वक्त अब्दुल खान गुरु साहब दे तीर दी सलाघा करदा। वेखो महाराज जी दे तीर दी सलाघा करदा, सतगुरां दे तीर चले नू वेख के वड्याई करदा। अब्दुल खान कहिंदा है,
मो सर की ए तीने मार,
कहिंदा मेरे तीर दी एनी मार नहीं। तीर तां कहिंदा मैं भी चलाउणा, तीर अंदाज तां मैं भी बड़ा वड्डा कहाउणा, पर मेरे तीर दी इन्नी मार नहीं।
परे ओ पार या को तर डार,
कहिंदे जिन्नी मार गुरु हरगोबिंद साहब दे तीर दी आ, कहिंदा हैरानी हो गई, घोड़े दी छाती च वज के तीर पार जा निकलिया, कहिंदा किन्नी वड्डी हैरानी दी बात है, इन्नी मार मेरे तीर दी तां की किसे सूरमे दे तीर दी एनी मार नहीं होनी।
रतन चंद गिर परयो संभारा,
ये तां मुसलमान अब्दुल खान ने बड़ियाई कीती सतगुरां दे तीर दी, कमाल है, कहिंदा इहो जिहा कोई तीर अंदाज नहीं होना। इधर रतन चंद ओ जमीन ते डिग पिया, घोड़ा जदों मरिया ते जमीन ते डिग पिया ते डिगदे ने अपना आप संभालिया है।
करम चंद तब पयो अगारा,
उस वक्त करम चंद फिर सामने आया, चंदू दा लड़का सी करम चंद, करम चंद उस वेले सामने आया।
हत्यो तीर गुर के हया लागा,
करम चंद ने तीर चलाया जड़ के निशाना बन के, मारिया ता सतगुरां दे पर ओ तीर सतगुरां दे वजण दी बजाए महाराज जी दे घोड़े नू जाके वजा। करम चंद ने जेड़ा तीर चलाया ओ तीर चल के सतगुरां दे घोड़े नू वजा है।
काव गरीब मैं गिरयो ना आगा,
ओ तीर सतगुरां दा जेड़ा घोड़ा सी उहदी गर्दन च वजा, पर ज्यादा डूंघा नहीं लगा, जख्म तां हो गया घोड़े दे गर्दन विच, पर घोड़ा डिग्गा नहीं, बल दे नाल उहने अपना आप संभाल ही रखिया। कहिंदे जख्म हो गया घोड़े दी गर्दन दे विच जिहड़ा करम चंद ने तीर चलाया, पर घोड़ा डिग्गा नहीं।
ऐच गुरु ने तीर निकारा,
सतगुरां ने उस वक्त अपना तीर पत्थे विचों कढ़िया ते चिले ते चढ़ के,
या छेड़ियो जिस मैं बल पारा,
महाराज जी ने अपना घोड़ा छेड़िया, सतगुरां दा घोड़ा जिहदे च बड़ा बल है, बड़ा तान ताकत नाल भरिया होया घोड़ा महाराज जी ने छेड़िया है।
प्रथम समान उठियो कर छाल,
जिवें पहला छाल मार के घोड़ा उठिया सी ना, उसे तरह महाराज जी का घोड़ा छाल मार के उठिया है।
जात गरीब ते रुदर बेसाल,
पर घोड़े दी गर्दन विचों खून निकल रहा है, घोड़े ने हार नहीं मन्नी क्योंकि तीर वज्जा सी, ਉਹ ਤੀਰ ਸਤਿਗੁਰੂ ਜੀ ਨੇ ਹੱਥ ਦੇ ਨਾਲ ਬਾਹਰ ਪੁੱਟ ਕੇ ਕੱਢ ਦਿੱਤਾ, ਜਿਹੜਾ ਤੀਰ ਲੱਗਾ ਸੀ ਘੋੜੇ ਦੀ ਧੋਣ ਦੇ ਵਿੱਚ। ਪਰ ਘੋੜੇ ਨੇ ਛਾਲ ਮਾਰੀ ਪਹਿਲਾਂ ਦੇ ਸਮਾਨ, ਕਹਿੰਦੇ ਖੂਨ ਵਗ ਰਿਹਾ ਘੋੜੇ ਦੀ ਗਰਦਨ ਵਿੱਚੋਂ, ਪਰ ਉਹਨੇ ਹਾਰ ਨਹੀਂ ਮੰਨੀ।
ਸਤਿਗੁਰ ਕੇ ਰਿਸੀ ਉਪਜੀ ਮਹਾ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਚ ਬੜਾ ਬੀਰਸ ਜਾਗਿਆ। ਆਪਣਾ ਘੋੜਾ ਵੇਖਿਆ ਨਾ, ਜਦੋਂ ਵੀ ਘੋੜਾ ਸਾਡਾ ਜ਼ਖਮੀ ਹੋ ਗਿਆ, ਘੋੜੇ ਨਾਲ ਸਤਿਗੁਰਾਂ ਦਾ ਬੜਾ ਪਿਆਰ ਹੁੰਦਾ ਸੀ, ਨੇ ਹੁੰਦਾ ਸੀ, ਜਾਨ ਭਾਈ ਕਹਿੰਦੇ ਸੀ ਘੋੜੇ ਨੂੰ, ਜਾਨ ਭਾਈ। ਤੇ ਜਦੋਂ ਘੋੜਾ ਜ਼ਖਮੀ ਹੋ ਗਿਆ, ਛੇਵੇਂ ਪਾਤਸ਼ਾਹ ਦਾ ਬੀਰਸ ਜਾਗਿਆ।
ਨਿਜ ਵਾਹਨ ਕੇ ਸ਼੍ਰੋਣਤ
ਲਹਾ। ਆਪਣੇ ਵਾਹਨ ਦੇ ਘੋੜੇ ਦੇ ਗਰਦਨ ਵਿੱਚੋਂ ਲਹੂ ਵਗਦਾ, ਖੂਨ ਵਗਦਾ ਮਹਾਰਾਜ ਜੀ ਨੇ ਵੇਖਿਆ।
ਧਨੁੱਖ ਸਿਕੰਦ ਧਰੇ ਹੋ ਤਿਸ ਕਾਲਾ।
ਮਹਾਰਾਜ ਜੀ ਨੇ ਕੀ ਕੀਤਾ ਉਸ ਵੇਲੇ, ਜਿਹੜਾ ਧਨਕ ਸੀ ਉਹ ਮੋਢੇ ਤੇ ਰੱਖ ਲਿਆ। ਧਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੋਢੇ ਤੇ ਰੱਖ ਲਿਆ।
ਐਂਚਿਓ ਤੂਰਨ ਖੜਗ ਕਰਾਲਾ।
ਮਹਾਰਾਜ ਜੀ ਨੇ ਬੜੀ ਛੇਤੀ ਨਾਲ ਸੜਕ ਦੇ ਕੇ ਕਿਰਪਾਨ ਕੱਢ ਲਈ ਮਿਆਨ ਚ, ਕਿ ਮਹਾਰਾਜ ਜੀ ਨੇ ਕਮਾਨ ਮੋਢੇ ਤੇ ਰੱਖ ਲਈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇਗ ਉਹ ਆਪਣੇ ਮਿਆਨ ਚੋਂ ਬਾਹਰ ਕੱਢੀ ਹੈ।
ਦੜਬੜਾਏ ਘੋੜਾ ਤਬ ਛੇੜਾ।
ਤੇ ਮਹਾਰਾਜ ਜੀ ਨੇ ਆਪਣਾ ਘੋੜਾ ਛੇੜਿਆ ਕਰਮ ਚੰਦ ਦੇ ਨੇੜੇ ਜਾਣ ਵਾਸਤੇ, ਕਰਮੇ ਨੂੰ ਮਾਰਨ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਘੋੜਾ ਛੇੜਿਆ ਹੈ।
ਕਰਮ ਚੰਦ ਕੋ ਤਤ ਛਿਨ ਘੇਰਾ।
ਮਹਾਰਾਜ ਜੀ ਨੇ ਜਾਂਦਿਆਂ ਕਰਮ ਚੰਦ ਨੂੰ ਘੇਰਾ ਪਾ ਲਿਆ, ਕਰਮ ਚੰਦ ਨੂੰ ਅੱਗੋਂ ਜਾ ਕੇ ਘੇਰ ਲਿਆ। ਦੌੜ ਚੱਲਿਆ ਸੀ, ਮਹਾਰਾਜ ਜੀ ਨੇ ਅੱਗੋਂ ਜਾ ਕੇ ਨੂੰ ਘੇਰ ਲਿਆ।
ਦਾਰੁਨ ਗੁਰ ਸਰੂਪ ਜਬ ਹੇਰਾ।
ਸਤਿਗੁਰੂ ਜੀ ਦੇ ਨੇਤਰ ਲਾਲ ਸੁਰਖ, ਬੜਾ ਬੀਰਸ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਿਹਰੇ ਤੇ ਨਜ਼ਰ ਆ ਰਿਹਾ ਸੀ। ਜਦੋਂ ਕਰਮ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਿਹਰੇ ਤੇ ਬੀਰਸ ਵੇਖਿਆ ਹੈ।
ਜੀਵਨ ਤੇ ਨਿਰਾਸ ਤਿਸ ਬੇਰਾ।
ਇਹ ਜੀਵਨ ਤੋਂ ਨਿਰਾਸ਼ ਹੋ ਗਿਆ, ਇਹਨੇ ਆਪਣੇ ਮਨ ਦੇ ਵਿੱਚੋਂ ਜੀਵਨ ਦੀ ਆਸ ਲਾਹ ਦਿੱਤੀ।
ਪ੍ਰੇਰ ਤੁਰੰਗ ਸਿਪਰ ਗਏ ਹਾਥ।
ਇਹਨੇ ਵੇਖ ਲਿਆ ਵੀ ਹੁਣ ਨਹੀਂ ਮੇਰੇ ਪ੍ਰਾਣ ਬਚਦੇ, ਬਸ ਹੁਣ ਤਾਂ ਮਰਿਆ ਸਮਝੋ, ਗੁਰੂ ਜੀ ਆਪ ਪਹੁੰਚੇ ਨੇੜੇ, ਇਹਨਾਂ ਕੋਲੋਂ ਕਿੱਥੇ ਬਚਾਂਗਾ। ਕਹਿੰਦੇ ਕਰਮ ਚੰਦ ਨੇ ਫਿਰ ਵੀ ਆਪਣਾ ਆਪ ਬਚਾਉਣ ਵਾਸਤੇ ਕਿਰਪਾਨ ਢਾਲ ਹੱਥ ਚ ਫੜੀ ਹੈ।
ਖੈਂਚੀ ਉਹ ਖੜਗ ਕੋਪ ਕੇ ਸਾਥ।
ਇਹਨੇ ਬੜੇ ਗੁੱਸੇ ਵਿੱਚ ਆ ਕੇ ਤੇਗ ਮਿਆਨ ਚੋਂ ਖਿੱਚੀ ਹੈ।
ਗੁਰ ਨੇ ਫਿਰ ਚੋ ਗਿਰਦ ਦਬਾਇਓ।
ਸਤਿਗੁਰੂ ਜੀ ਨੇ ਆਪਣਾ ਘੋੜਾ ਕਰਮ ਚੰਦ ਦੇ ਚਾਰੇ ਪਾਸੇ ਘੁਮਾਉਣਾ ਸ਼ੁਰੂ ਕਰ ਦਿੱਤਾ, ਇਹਦੇ ਚਾਰੇ ਪਾਸੇ ਚੁਗਿਰਦੇ ਫਿਰ ਕੇ ਮਹਾਰਾਜ ਜੀ ਨੇ ਇਹਨੂੰ ਦਬਾ ਲਿਆ।
ਜਾਣਿਓ ਤਬੇ ਕਾਲ ਨਿਆਰਾਇਓ।
ਕਰਮ ਚੰਦ ਨੇ ਸਮਝ ਲਿਆ ਵੀ ਹੁਣ ਕਾਲ ਨੇੜੇ ਆ ਗਿਆ, ਮੈਨੂੰ ਤਾਂ ਦਲ ਨਾਲੋਂ ਹੀ ਵੱਖਰਾ ਕਰ ਲਿਆ, ਮੇਰੀ ਫੌਜ ਨਾਲੋਂ ਵੱਖਰਾ ਕਰ ਲਿਆ, ਸਤਿਗੁਰਾਂ ਨੇ ਘੇਰਾ ਹੀ ਪਾ ਲਿਆ ਮੈਨੂੰ। ਕਹਿੰਦੇ ਉਸ ਵੇਲੇ ਕਰਮ ਚੰਦ ਦੇ ਸਮਝ ਲਿਆ ਕਿ ਕਾਲ ਨੇੜੇ ਆ ਗਿਆ।
ਰਤਨ ਚੰਦ ਯਾਰ ਬਲੀ ਨਵਾਬ।
ਜਿਹੜਾ ਰਤਨ ਚੰਦ ਘੇਰੜ ਸੀ ਤੇ ਦੂਜਾ ਨਵਾਬ ਸੀ ਅਬਦੁਲ ਖਾਨ।
ਕੀਨਸ ਤਿੰਨ ਤੇ ਪ੍ਰਿਥਕ ਸ਼ਿਤਾਬ।
ਸਤਿਗੁਰਾਂ ਨੇ ਬੜੀ ਛੇਤੀ ਨਾਲ ਉਹਨਾਂ ਨਾਲੋਂ ਇਹਨੂੰ ਨਖੇੜ ਲਿਆ, ਪਹਿਲਾਂ ਤਿੰਨੇ ਇਕੱਠੇ ਸੀ ਨਾ, ਪਰ ਮਹਾਰਾਜ ਜੀ ਨੇ ਬੜੀ ਛੇਤੀ ਨਾਲ ਫੁਰਤੀ ਕਰਕੇ ਉਹਨਾਂ ਦੋਵਾਂ ਨਾਲੋਂ, ਰਤਨ ਚੰਦ ਨਾਲੋਂ ਤੇ ਅਬਦੁਲ ਖਾਨ ਨਾਲੋਂ, ਮਹਾਰਾਜ ਜੀ ਨੇ ਕਰਮ ਚੰਦ ਨੂੰ ਨਖੇੜ ਕੇ ਵੱਖਰਾ ਕਰ ਲਿਆ।
ਬਲ ਕਰ ਗੁਰ ਨੇ ਖੜਗ ਪ੍ਰਹਾਰਾ।
ਬੜੇ ਬਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇਗ ਦਾ ਵਾਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਜ਼ੋਰ ਨਾਲ ਮਹਾਰਾਜ ਜੀ ਨੇ ਆਪਣਾ ਤੇਗਾ ਚਲਾਇਆ।
ਕਰੀ ਸਿਪਰ ਆਗੇ ਤਿਸ ਬਾਰਾ।
ਇਹਨੇ ਅੱਗੇ ਢਾਲ ਕਰ ਲਈ ਕਰਮ ਚੰਦ ਨੇ ਆਪਣਾ ਆਪ ਬਚਾਉਣ ਵਾਸਤੇ, ਜਦੋਂ ਸਤਿਗੁਰਾਂ ਵਾਰ ਕੀਤਾ ਨਾ, ਇਹਨੇ ਆਪਣੀ ਅੱਗੇ ਢਾਲ ਕਰ ਲਈ।
ਜਬੈ ਵਾਰ ਤੇ ਅੰਗ ਬਚਾਵਾ।
ਜਦੋਂ ਇਹਨੇ ਸਤਿਗੁਰਾਂ ਦੇ ਵਾਰ ਤੋਂ ਆਪਣਾ ਅੰਗ ਬਚਾ ਲਿਆ, ਆਪਣਾ ਆਪ ਇਹਨੇ ਬਚਾ ਲਿਆ,
ਤਬ ਤੁਰੰਗ ਸਿਰ ਕਾਟ ਗਿਰਾਵਾ।
ਮਾਰਿਆ ਤਾਂ ਸਤਿਗੁਰਾਂ ਨੇ ਇਹਦੇ ਤੇ ਸੀ, ਪਰ ਇਹਦੀ ਢਾਲ ਦੇ ਨਾਲ ਖਹਿ ਕੇ ਨਾ ਵਾਰ, ਉਹ ਇਹਦੀ ਘੋੜੇ ਦੀ ਜਿਹੜੀ ਗਰਦਨ ਸੀ ਉਹਦੇ ਤੇ ਆ ਕੇ ਵੱਜਾ, ਆਪ ਬਚ ਗਿਆ ਕਰਮ ਚੰਦ। ਗੁਰੂ ਸਾਹਿਬ ਵੀ ਲੀਲਾ ਕਰ ਰਹੇ ਨੇ, ਹਾਲੇ ਮਾਰਨਗੇ ਪਰ ਤੜਫਾ ਕੇ ਮਾਰਨਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਤੇਗ ਦਾ ਵਾਰ ਜਿਹੜਾ ਨਾ, ਉਹਦੀ ਢਾਲ ਨਾਲ ਲੱਗ ਕੇ ਘੋੜੇ ਦੀ ਗਰਦਨ ਤੇ ਆ ਕੇ ਵੱਜਾ।
ਗਿਰ ਕਰ ਕਰਮ ਚੰਦ ਓਏ ਖਰੋ।
ਜਦੋਂ ਗਰਦਨ ਤੇ ਵੱਜਾ, ਘੋੜੇ ਦੀ ਗਰਦਨ ਨਾਲ ਹੀ ਲੈ ਗਈ, ਇੰਨੇ ਜ਼ੋਰ ਨਾਲ ਵਾਰ ਸੀ ਸਤਿਗੁਰਾਂ ਦਾ, ਇਹਦੀ ਢਾਲ ਤੇ ਲੱਗ ਕੇ ਘੋੜੇ ਦੀ ਧੋਣ ਤੇ ਵੱਜਾ, ਘੋੜੇ ਦੀ ਜਿਹੜੀ ਧੋਣ ਸੀ ਗਰਦਨ ਸੀ ਉਹ ਨਾਲੋਂ ਲੈ ਗਈ, ਘੋੜਾ ਡਿੱਗ ਪਿਆ, ਤੇ ਕਰਮ ਚੰਦ ਵੀ ਡਿੱਗਦਾ ਡਿੱਗਦਾ ਬਚਿਆ।
ਰਤਨ ਚੰਦ ਡਿੱਗ ਆਵਨ ਕਰਿਓ,
ਭੱਜ ਕੇ ਰਤਨ ਚੰਦ ਦੇ ਕੋਲ ਚਲਾ ਗਿਆ। ਜਿੱਥੇ ਰਤਨ ਚੰਦ ਖੜਾ ਸੀ ਨਾ, ਉਹਦਾ ਵੀ ਘੋੜਾ ਸਤਿਗੁਰਾਂ ਪਹਿਲਾਂ ਮਾਰ ਦਿੱਤਾ, ਹੁਣ ਕਰਮ ਚੰਦ ਦਾ ਵੀ ਘੋੜਾ ਮਾਰਿਆ ਗਿਆ। ਇਹ ਦੋਵੇਂ ਇਕੱਠੇ ਹੋ ਕੇ ਖਲੋ ਗਏ,
ਦੋਨੋ ਬਿਨ ਯਾਤੇ ਹੋਏ ਖਰੇ,
ਦੋਵੇਂ ਬਿਨਾਂ ਘੋੜਿਆਂ ਤੋਂ ਪੱਬਾਂ ਤੇ ਖੜੇ ਨੇ, ਘੋੜੇ ਦੋਵਾਂ ਦੇ ਮਾਰੇ ਜਾ ਚੁੱਕੇ ਨੇ।
ਬਿਖ ਨਵਾਬ ਆਇਓ ਰਿਸ ਧਰੇ,
ਜਦੋਂ ਇਹਨਾਂ ਦੋਵਾਂ ਦੇ ਘੋੜੇ ਮਾਰੇ ਗਏ ਤੇ ਨਵਾਬ ਬੜਾ ਗੁੱਸੇ ਚ ਆਇਆ, ਅਬਦੁਲ ਖਾਨ, ਅਬਦੁਲ ਖਾਨ ਬੜੇ ਗੁੱਸੇ ਵਿੱਚ ਆ ਕੇ ਅੱਗੇ ਆਇਆ।
ਤੀਨੋ ਤੀਰ ਚਲਾਵਤੇ ਆਗੇ,
ਇਹ ਵੀ ਅੱਗੇ ਆ ਗਿਆ ਤੇ ਉਧਰ ਦੋਵੇਂ ਉਹ ਵੀ ਥੱਲੇ ਖਲੋਤੇ ਤੀਰ ਚਲਾਣ ਲੱਗ ਪਏ। ਇਧਰੋਂ ਅਬਦੁਲ ਖਾਨ ਨੇ ਵੀ ਤੀਰ ਚਲਾਣੇ ਸ਼ੁਰੂ ਕਰ ਦਿੱਤੇ।
ਗੁਰ ਤਰੰਗ ਕੈ ਬੋਤੇ ਲਾਗੇ,
ਪਰ ਸਤਿਗੁਰਾਂ ਦਾ ਘੋੜਾ ਅੱਗੇ ਹੋ ਕੇ ਤੀਰ ਆਪਣੇ ਸਰੀਰ ਤੇ ਚੱਲਦਾ ਰਿਹਾ, ਸਤਿਗੁਰਾਂ ਨੂੰ ਕੋਈ ਤੀਰ ਨਹੀਂ ਵੱਜਣ ਦਿੱਤਾ। ਜਿੰਨੇ ਤੀਰ ਇਹਨਾਂ ਤਿੰਨਾਂ ਨੇ ਚਲਾਏ ਉਹ ਤੀਰ ਸਤਿਗੁਰਾਂ ਦੇ ਘੋੜੇ ਨੂੰ ਵੱਜਦੇ ਰਹੇ ਤੇ ਬਹੁਤ ਸਾਰੇ ਤੀਰ ਸਤਿਗੁਰਾਂ ਦੇ ਘੋੜੇ ਨੂੰ ਵੱਜੇ ਹਨ।
ਅੰਗ ਅੰਗ ਬੀਦਿਓ ਜਿਸ ਕੇਰਾ,
ਘੋੜੇ ਦਾ ਅੰਗ ਅੰਗ ਬੰਨਿਆ ਗਿਆ। ਇੰਨੇ ਤੀਰ ਵੱਜੇ ਘੋੜੇ ਦੇ ਸਰੀਰ ਤੇ ਕਿ ਘੋੜੇ ਦਾ ਅੰਗ ਅੰਗ ਬੰਨਿਆ ਗਿਆ ਹੈ।
ਰਿਸ ਤਰ ਗੁਰ ਨਵਾਬ ਕੋ ਹੇਰਾ,
ਬੜੇ ਗੁੱਸੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਵਾਬ ਵੱਲ ਵੇਖਿਆ।
ਹਰ ਖਪਰਾ ਤਨ ਐਂਚ ਚਲਾਇਓ,
ਮਹਾਰਾਜ ਜੀ ਨੇ ਬੜਾ ਤਿੱਖਾ ਖਪਰਾ ਤੀਰ ਉਸ ਵਕਤ ਆਪਣੇ ਚਿਲੇ ਤੇ ਚਾੜ ਕੇ ਚਲਾਇਆ।
ਗਯੋ ਵੇਗ ਤੇ ਜਨ ਐਤਾਇਓ,
ਬੜੇ ਵੇਗ ਨਾਲ ਬਲ ਦੇ ਨਾਲ ਉਹ ਤੀਰ ਚੱਲ ਕੇ ਗਿਆ ਤੇ ਕਹਿੰਦੇ ਉਹ ਚੀਰ ਏਦਾਂ ਉੱਡ ਕੇ ਗਿਆ ਮਹਾਰਾਜ ਜੀ ਦੀ ਕਮਾਨ ਚੋਂ ਜਿਵੇਂ ਉੱਡਣਾ ਸੱਪ ਜਾਂਦਾ ਹੈ।
ਵਿਚਰਤ ਸੂਬੇ ਕੋ ਹਿਆ ਪਾਰਾ,
ਘੋੜਾ ਸੀ ਜਿਹੜਾ ਅਬਦੁਲ ਖਾਨ ਦਾ ਉਹ ਬੜੀ ਤੇਜ਼ੀ ਨਾਲ ਖੱਬੇ ਸੱਜੇ ਘੁੰਮ ਰਿਹਾ ਸੀ, ਬੜਾ ਬਲਵਾਨ ਸੀ ਘੋੜਾ। ਕਹਿੰਦੇ ਉਹ ਬਲ ਦੇ ਨਾਲ ਘੋੜਾ ਇੱਧਰ ਉੱਧਰ ਫਿਰਦਾ ਸੀ।
ਲੱਗਿਓ ਜਾਏ ਤੈ ਪਾਲ ਮਜਾਰਾ,
ਸਤਿਗੁਰਾਂ ਦਾ ਚਲਾਇਆ ਹੋਇਆ ਉਹ ਤੀਰ ਅਬਦੁਲ ਖਾਨ ਦੇ ਘੋੜੇ ਦੇ ਮੱਥੇ ਚ ਜਾ ਕੇ ਵੱਜਾ। ਇੰਨੇ ਜ਼ੋਰ ਨਾਲ ਮਹਾਰਾਜ ਜੀ ਦਾ ਤੀਰ ਗਿਆ ਕਿ ਉਹ ਤੀਰ ਉੱਡ ਕੇ ਅਬਦੁਲ ਖਾਨ ਦਾ ਘੋੜਾ ਜਿਹੜਾ ਸੀ ਉਹਦੇ ਮੱਥੇ ਚ ਜਾ ਕੇ ਵੱਜਾ ਹੈ।
ਦੜ ਅਵਨੀ ਪਰ ਗਿਰਿਓ ਤੁਰੰਗ,
ਉਸੇ ਵੇਲੇ ਘੋੜਾ ਦੜੰਮ ਦੇ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਘੋੜੇ ਦੇ ਮੱਥੇ ਚ ਤੀਰ ਵੱਜਾ ਕਿੱਥੇ ਸਾਹ ਰਹਿਣੇ ਸੀ ਸਰੀਰ ਚ, ਉਸੇ ਵਕਤ ਉਹ ਘੋੜਾ ਜ਼ਮੀਨ ਤੇ ਡਿੱਗ ਪਿਆ।
ਖਰੋ ਨਵਾਬ ਸੰਭਾਰਿਓ ਅੰਗ,
ਨਵਾਬ ਉਸੇ ਵੇਲੇ ਜ਼ਮੀਨ ਤੇ ਹੋ ਗਿਆ, ਜ਼ਮੀਨ ਤੇ ਹੋ ਕੇ ਉਹਨੇ ਆਪਣਾ ਆਪ ਸੰਭਾਲਿਆ। ਏਦਾਂ ਤਿੰਨਾਂ ਦੇ ਘੋੜੇ ਸਤਿਗੁਰਾਂ ਮਾਰ ਦਿੱਤੇ, ਰਤਨ ਚੰਦ ਦਾ, ਕਰਮ ਚੰਦ ਦਾ ਵੀ ਤੇ ਅਬਦੁਲ ਖਾਨ ਦਾ ਵੀ। ਤਿੰਨੇ ਪੈਰਾਂ ਤੇ ਆ ਗਏ, ਜ਼ਮੀਨ ਤੇ ਖਲੋ ਕੇ ਲੜਨ ਲੱਗੇ।
ਤਬ ਤੀਨੋ ਕੇ ਰਿਸ ਬਹੁ ਛਾਈ,
ਤਿੰਨੇ ਬੜੇ ਗੁੱਸੇ ਚ ਆਏ ਵੀ ਸਾਡੇ ਤਿੰਨਾਂ ਦੇ ਘੋੜੇ ਗੁਰੂ ਜੀ ਨੇ ਵੇਖਦਿਆਂ ਵੇਖਦਿਆਂ ਮਾਰ ਦਿੱਤੇ ਨੇ।
ਕਹਿਤ ਗੁਰੂ ਕੋ ਹਿਆ ਦੇ ਕਾਈ,
ਹੁਣ ਇਹ ਚਾਹੁੰਦੇ ਨੇ ਵੀ ਗੁਰੂ ਜੀ ਦਾ ਘੋੜਾ ਵੀ ਅਸੀਂ ਮਾਰ ਦਈਏ। ਇਹਨਾਂ ਨੇ ਸਾਡੇ ਘੋੜੇ ਮਾਰ ਦਿੱਤੇ ਨੇ ਤੇ ਗੁਰੂ ਜੀ ਦਾ ਘੋੜਾ ਵੀ ਅਸੀਂ ਮਾਰ ਦਈਏ।
ਜ਼ੋਰ ਜ਼ੋਰ ਤੀਨੋ ਸਰ ਮਾਰੇ,
ਸੋਚ ਕੇ ਨਾ ਤਿੰਨਾਂ ਨੇ ਜ਼ੋਰ ਜ਼ੋਰ ਕੇ ਭਾਵ ਚਿਲਿਆਂ ਤੇ ਚਾੜ ਚਾੜ ਕੇ ਤੀਰ ਚਲਾਏ ਨੇ ਬੜੇ ਜ਼ੋਰ ਨਾਲ।
ਬੀਦੇ ਅੰਗ ਤੁਰੰਗਮ ਸਾਰੇ,
ਖਾਲਸਾ ਜੀ 1 2 3 4 ਪਤਾ ਨੀ ਕਿੰਨੇ ਕ ਤੀਰ ਸਤਿਗੁਰਾਂ ਦੇ ਘੋੜੇ ਦੇ ਸਰੀਰ ਨੂੰ ਜਾ ਵੱਜੇ। ਬਹੁਤ ਸਾਰੇ ਤੀਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਦੇ ਸਰੀਰ ਨੂੰ ਵਿੰਨ ਗਏ ਨੇ।
ਤਬ ਤੀਨੋ ਤੇ ਛੁੱਟ ਕਰ ਤੀਰ,
ਬਹੁਤ ਸਾਰੇ ਤੀਰ ਇਹਨਾਂ ਤਿੰਨਾਂ ਤੋਂ ਛੁੱਟ ਕੇ ਚੱਲਣ ਲੱਗੇ ਨੇ।
ਲੱਗੇ ਪਾਲ ਆ ਕੇ ਵੱਡ ਪੀਰ,
ਸਰੀਰ ਤੇ ਤੀਰ ਵੱਜੇ, ਘੋੜੇ ਨੇ ਕੋਈ ਪਰਵਾਹ ਨਹੀਂ ਮੰਨੀ, ਪਰ ਜਦੋਂ ਇਹਨਾਂ ਦੇ ਤਿੰਨਾਂ ਦੇ ਤੀਰ ਇਕੱਠੇ ਨਿਸ਼ਾਨਾ ਸੇਧ ਕੇ ਇਹਨਾਂ ਨੇ ਚਲਾਏ, ਉਹ ਤਿੰਨੇ ਤੀਰ ਇਕੱਠੇ ਘੋੜੇ ਦੇ ਮੱਥੇ ਵਿੱਚ ਆ ਕੇ ਵੱਜੇ। ਛੇਵੇਂ ਪਾਤਸ਼ਾਹ ਦਾ ਜਿਹੜਾ ਘੋੜਾ ਜਾਨ ਭਾਈ ਹੈ ਉਹਦੇ ਮੱਥੇ ਵਿੱਚ ਤਿੰਨੇ ਤੀਰ ਆ ਕੇ ਵੱਜੇ।
ਗਿਰ ਧਰਨੀ ਪਰ ਸੁਰਗ ਸਿਦਾਰਾ, ਗੁਰ ਤਰ ਰਿਹੋ ਭਾਗ ਜਿਸ ਪਾਰਾ।
ਕਹਿੰਦੇ ਘੋੜੇ ਦੇ ਜਦੋਂ ਸਰੀਰ ਤੇ ਮੱਥੇ ਤੇ ਤੀਰ ਵੱਜੇ, ਉਹਦੇ ਕੋਲੋਂ ਮੱਥੇ ਵਾਲੇ ਤੀਰ ਨਹੀਂ ਸਾਰੇ ਗਏ, ਉਸ ਪੀੜਾ ਨਾਲ ਘੋੜਾ ਜ਼ਮੀਨ ਤੇ ਡਿੱਗ ਪਿਆ ਔਰ ਉਹਦੇ ਪ੍ਰਾਣ ਨਿਕਲ ਗਏ। ਮਰਦਿਆਂ ਸਾਰ ਸਵਰਗਪੁਰੀ ਨੂੰ ਚਲਾ ਗਿਆ ਕਹਿੰਦੇ ਉਹ ਘੋੜਾ ਵੀ ਵੱਡੇ ਭਾਗਾਂ ਵਾਲਾ ਸੀ ਜਿਹਨੂੰ ਗੁਰੂ ਘਰ ਦੀ ਸੇਵਾ ਪ੍ਰਾਪਤ ਹੋਈ ਸੀ। ਉਹ ਘੇੜ ਘੋੜੇ ਦੇ ਵੀ ਵੱਡੇ ਭਾਗ ਨੇ ਜਿਹਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਮਿਲੀ।
ਸ੍ਰੀ ਹਰਗੋਬਿੰਦ ਬੱਡ ਬਲ ਜੋਧਾ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੋ ਬੜੇ ਬਲੀ ਯੋਧੇ ਹਨ,
ਵੱਧ ਕੇ ਭਾਰ ਖਰੋ ਔਰ ਕਰੋਧਾ,
ਮਹਾਰਾਜ ਜੀ ਆਪਣੇ ਪੱਬਾਂ ਭਰਨੇ ਹੋ ਗਏ ਘੋੜੇ ਤੋਂ ਛਾਲ ਮਾਰ ਕੇ। ਜਦ ਘੋੜਾ ਡਿੱਗ ਪਿਆ ਤੋ ਸਤਿਗੁਰੂ ਜੀ ਉਸ ਵੇਲੇ ਪੱਬਾਂ ਭਰਨੇ ਆਪਣੇ ਚਰਨਾਂ ਤੇ ਆਣ ਖਲੋਤੇ ਹਨ।
ਮਨੋ ਦਾਏ ਬੇ ਜਗਤ ਅਸ਼ੇਖ,
ਮਨੋ ਸਾਰੇ ਜਗਤ ਨੂੰ ਸਾੜਨ ਵਾਸਤੇ
ਬਨਿਓ ਰੁਦਰ ਕੋ ਰੁਦਰੇ ਬੇਖ,
ਮਨੋ ਰੁਦਰ ਦਾ ਭਿਆਨਕ ਰੂਪ ਬਣ ਗਿਆ ਹੈ। ਏਡਾ ਮਹਾਰਾਜ ਜੀ ਨੇ ਵੀਰ ਅਸੀਂ ਰੂਪ ਧਾਰਿਆ ਮਾਨੋ ਜਿਵੇਂ ਹੁਣ ਸਾਰੇ ਜਗਤ ਨੂੰ ਜਲਾ ਕੇ ਰੱਖ ਦੇਣਗੇ।
ਬਿਧੀ ਚੰਦ ਆਦਿਕ ਪੱਟ ਪਾਰੇ,
ਖਾਲਸਾ ਜੀ ਜਦੋਂ ਇਹ ਜੰਗ ਹੋ ਰਿਹਾ ਸੀ ਉਸ ਵੇਲੇ ਜਿਹੜੇ ਭਾਈ ਬਿਧੀ ਚੰਦ ਵਰਗੇ ਸੂਰਮੇ ਸਨ,
ਲਰਤ ਤੁਰਕ ਕੁਛ ਅੰਤਰ ਤਾਰੇ,
ਉਹ ਥੋੜੀ ਦੂਰੀ ਤੇ ਤੁਰਕਾਂ ਨਾਲ ਲੜ ਰਹੇ ਸੀ। ਇਧਰ ਸਤਿਗੁਰੂ ਜੀ ਇਕੱਲੇ ਰਹਿ ਗਏ ਸੀ, ਇਹ ਤਿੰਨ ਸੀ ਗੁਰੂ ਸਾਹਿਬ ਇਕੱਲੇ, ਬਾਕੀ ਜਿਹੜੇ ਹੋਰ ਸਿੱਖ ਸੀ ਭਾਈ ਬਿਧੀ ਚੰਦ ਵਰਗੇ ਉਹ ਦੂਜੇ ਪਾਸੇ ਲੜ ਰਹੇ ਸਨ, ਥੋੜਾ ਜਿਹਾ ਸਤਿਗੁਰਾਂ ਤੋਂ ਫਰਕ ਪਾ ਕੇ ਤੁਰਕਾਂ ਨਾਲ ਲੜ ਰਹੇ ਸੀ।
ਲਖਿਓ ਨਾ ਗੁਰ ਕੋਇਆ ਮਰ ਗਏ,
ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਸਤਿਗੁਰਾਂ ਦਾ ਘੋੜਾ ਮਾਰਿਆ ਗਿਆ। ਭਾਈ ਬਿਧੀ ਚੰਦ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿਉਂਕਿ ਉਹ ਥੋੜੇ ਜਿਹੇ ਫਰਕ ਨਾਲ ਲੜ ਰਹੇ ਸੀ, ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਸਤਿਗੁਰਾਂ ਦਾ ਘੋੜਾ ਮਾਰਿਆ ਗਿਆ।
ਰੁਕੇ ਤਿਸੀ ਦਿਸ਼ ਰਣ ਬੋ ਕੀਓ,
ਉਸੇ ਪਾਸੇ ਰੁਕੇ ਹੋਏ ਸਨ ਜੰਗ ਦੇ ਮੈਦਾਨ ਚ ਤੁਰਕਾਂ ਦਾ, ਕਿਉਂਕਿ ਬੜਾ ਗਹਿ ਗੱਚ ਜੰਗ ਹੋ ਰਿਹਾ ਸੀ, ਉਹ ਤੁਰਕਾਂ ਨਾਲ ਹੀ ਲੋਹਾ ਲੈਂਦੇ ਉਧਰ ਹੀ ਰੁੱਝੇ ਹੋਏ ਸਨ।
ਕੁਛ ਤਿਮਰ ਜਗ ਪਸਰਨ ਲਾਗਿਓ,
ਉਧਰ ਥੋੜਾ ਥੋੜਾ ਹਨੇਰਾ ਵੀ ਪੈਣਾ ਸ਼ੁਰੂ ਹੋ ਗਿਆ, ਸਾਰਾ ਦਿਨ ਹੋ ਗਿਆ ਜੰਗ ਲੜਦਿਆਂ ਤੇ ਥੋੜਾ ਥੋੜਾ ਹਨੇਰਾ ਤਿਮਰ ਉਹ ਪਸਰਨ ਲੱਗਾ ਹੈ।
ਅਥੇ ਉਹ ਸੂਰ ਸੂਰਨ ਰਿਸ ਜਾਗਿਓ,
ਔਰ ਉਸ ਵਕਤ ਸੂਰਮਿਆਂ ਦੇ ਮਨ ਦੇ ਵਿੱਚ ਵੀ ਰਿਸ ਜਾਗਿਆ, ਸੂਰਮਿਆਂ ਦੇ ਅੰਦਰ ਵੀ ਵੀਰ ਰਸ ਜਾਗਿਆ ਹੋਇਆ।
ਉਤ ਨਵਾਬ ਜੁਤ ਚਾਹਿਤ ਸਾਰੇ,
ਸੂਰਜ ਛੁਪ ਗਿਆ ਉਧਰ ਨਵਾਬ ਦੇ ਸਮੇਤ ਜਿੰਨੇ ਨਵਾਬ ਦੇ ਸਿਪਾਹੀ ਲੜ ਰਹੇ ਨੇ ਉਹ ਸਾਰੇ ਚਾਹੁੰਦੇ ਹਨ
ਨਿਸਤੇ ਪ੍ਰਥਮ ਲੈ ਗੁਰ ਮਾਰੇ,
ਨਵਾਬ ਚਾਹੁੰਦਾ ਕਿ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਗੁਰੂ ਜੀ ਨੂੰ ਮਾਰ ਲਈਏ, ਕਿਉਂਕਿ ਹਨੇਰਾ ਪੈ ਚੱਲਿਆ ਸੀ, ਥੋੜਾ ਥੋੜਾ ਦਿਨ ਰਹਿ ਚੁੱਕਾ ਹੈ। ਉਹ ਸੋਚਦਾ ਨਵਾਬ ਕਿ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਗੁਰੂ ਜੀ ਨੂੰ ਮਾਰ ਲਵਾਂ।
ਕਿਤ ਸਤ ਗੁਰ ਔਰ ਇਹ ਅਭਿਲਾਸ਼ਾ,
ਉਹੀ ਅਭਿਲਾਖਾ ਇਧਰ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਵਿੱਚ ਵੀ ਹੈ, ਜਿਹੜੀ ਨਵਾਬ ਦੇ ਮਨ ਚ ਇੱਛਾ ਵੀ ਮੈਂ ਰਾਤ ਹੋਣ ਤੋਂ ਪਹਿਲਾਂ ਮਾਰ ਲਵਾਂ, ਉਹੀ ਇੱਛਾ ਇਧਰ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਵਿੱਚ ਹੈ।
ਪ੍ਰਥਮ ਤਿਮਰ ਤੇ ਰਿਪਨ ਬਿਨਾਸ਼ਾ,
ਮਹਾਰਾਜ ਜੀ ਵੀ ਇਹੀ ਚਾਹੁੰਦੇ ਨੇ ਕਿ ਹਨੇਰਾ ਪੈਣ ਤੋਂ ਪਹਿਲਾਂ ਪਹਿਲਾਂ ਤੁਰਕਾਂ ਦਾ ਵਿਨਾਸ਼ ਕਰ ਦਈਏ, ਇਹਨਾਂ ਸਾਰੇ ਤੁਰਕਾਂ ਨੂੰ ਮਾਰ ਕੇ ਸਫਾ ਮਿਟਾ ਦਈਏ।
ਹੱਥ ਕੈ ਸ਼ਤਰੂ ਚਿੰਤ ਕੋ ਖੋਏ,
ਦੁਸ਼ਮਣਾਂ ਨੂੰ ਮਾਰ ਕੇ ਸਾਰੀ ਚਿੰਤਾ ਫਿਕਰ ਮਿਟਾ ਕੇ,
ਰੈਨ ਬਿਖੈ ਸੁਖ ਸੋ ਪੁਨ ਸੋਏ,
ਰਾਤ ਨੂੰ ਸੁਖ ਨਾਲ ਆਰਾਮ ਕਰਾਂਗੇ। ਫੁਰਨਾ ਗੁਰੂ ਹਰਗੋਬਿੰਦ ਸਾਹਿਬ ਦਾ ਵੀ ਹੈ, ਪਰ ਪੂਰਾ ਫੁਰਨਾ ਛੇਵੇਂ ਪਾਤਸ਼ਾਹ ਦਾ ਹੀ ਹੋਣਾ ਹੈ, ਸੰਕਲਪ ਤਾਂ ਗੁਰੂ ਦਾ ਹੀ ਪੂਰਾ ਹੋਣਾ ਨਾ। ਨਵਾਬ ਨੇ ਵੀ ਸੰਕਲਪ ਇਹੀ ਕੀਤਾ ਹੈ, ਪਰ ਮਹਾਰਾਜ ਜੀ ਵੀ ਇੱਧਰ ਇਹੀ ਸੰਕਲਪ ਕਰ ਰਹੇ ਨੇ ਵੀ ਰਾਤ ਹੋਣ ਤੋਂ ਪਹਿਲਾਂ ਤੁਰਕਾਂ ਦਾ ਵਿਨਾਸ਼ ਕਰ ਦਈਏ, ਔਰ ਰਾਤ ਨੂੰ ਫਿਰ ਆਰਾਮ ਨਾਲ ਸੁੱਖ ਲਵਾਂਗੇ, ਅੰਮ੍ਰਿਤ ਵੇਲੇ ਉੱਠ ਕੇ ਕੱਲ ਬਾਣੀ ਪੜਾਂਗੇ।
ਦੋਹਨ ਕੀ ਸੈਨਾ ਉਤ ਲੜੈ,
ਉਧਰ ਮਹਾਰਾਜ ਜੀ ਦੀ ਸੈਨਾ ਤੇ ਨਵਾਬ ਅਬਦੁਲ ਖਾਨ ਦੀ ਸੈਨਾ, ਦੋਵਾਂ ਪਾਸਿਆਂ ਦੀਆਂ ਫੌਜਾਂ ਉਹ ਆਪਸ ਵਿੱਚ ਲੜ ਰਹੀਆਂ ਹਨ।
ਸ਼ਸਤਰ ਪ੍ਰਹਾਰਤ ਮਾਰਤ ਮਰੇ,
ਸ਼ਸਤਰਾਂ ਦੇ ਪ੍ਰਹਾਰ ਕਰਕੇ ਮਾਰਦੇ ਨੇ ਔਰ ਮਰਦੇ ਨੇ ਰਣ ਭੂਮੀ ਦੇ ਵਿੱਚ।
ਇਤ ਸੈਨਾ ਕੇ ਮੁਖ ਸਿਰਦਾਰ,
ਇੱਧਰ ਜਿਹੜੇ ਫੌਜਾਂ ਦੇ ਮੁਖੀ ਸਰਦਾਰ ਹਨ, ਉਹਨਾਂ ਦੇ ਵਿੱਚ ਬੜਾ ਵਿਕਰਾਲ ਭਿਆਨਕ ਜੰਗ ਮਚਿਆ ਹੋਇਆ, ਬੜੀ ਭਿਆਨਕ ਜੰਗ ਛਿੜੀ ਹੋਈ ਹੈ। ਜਿਹੜੇ ਸੈਨਾ ਦੇ ਮੁਖੀ ਸਰਦਾਰ ਨੇ ਦੋਵਾਂ ਪਾਸਿਓਂ, ਇਧਰੋਂ ਭਾਈ ਬਿਧੀ ਚੰਦ ਜੀ ਵਰਗੇ, ਇਸ ਤਰ੍ਹਾਂ ਕਹਿੰਦੇ ਸੂਰਮੇ ਦੋਵਾਂ ਪਾਸਿਓਂ ਜੂਝ ਰਹੇ ਨੇ।
ਤਬ ਤੀਨੋ ਨੇ ਰਿਦੇ ਵਿਚਾਰੇ,
ਇੰਦਰੇ ਜਿਹੜੇ ਤਿੰਨੇ ਪੱਬਾਂ ਤੇ ਖਲੋਤੇ ਨੇ, ਅਬਦੁਲ ਖਾਨ, ਰਤਨ ਚੰਦ ਤੇ ਕਰਮ ਚੰਦ, ਇਹਨਾਂ ਤਿੰਨਾਂ ਨੇ ਉਸ ਵੇਲੇ ਵਿਚਾਰ ਕੀਤੀ।
ਮਿਲੇ ਆਪਸ ਮੈਂ ਬਾਕੀ ਉਚਾਰੇ,
ਆਪਸ ਵਿੱਚ ਮਿਲ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ, ਤਿੰਨੇ ਜਣੇ ਆਪਸ ਵਿੱਚ ਗੱਲਾਂ ਕਰਦੇ ਇੱਕ ਦੂਜੇ ਨੂੰ ਕਹਿੰਦੇ ਨੇ,
ਕਰਨੀ ਬਿਲਮ ਨਾ ਆਛੀ ਹਮੇ,
ਕਹਿੰਦੇ ਹੁਣ ਆਪਾਂ ਨੂੰ ਦੇਰੀ ਨਹੀਂ ਕਰਨੀ ਚਾਹੀਦੀ। ਗੁਰੂ ਦੇ ਸੂਰਮਿਆਂ ਦਾ ਧਿਆਨ ਦੂਜੇ ਪਾਸੇ ਲੱਗਾ, ਗੁਰੂ ਕੱਲਾ ਖੜਾ ਆਪਣੇ ਸਾਹਮਣੇ, ਕਹਿੰਦਾ ਹੁਣ ਆਪਾਂ ਨੂੰ ਦੇਰੀ ਨਹੀਂ ਕਰਨੀ ਚਾਹੀਦੀ।
ਗੁਰ ਇੱਕ ਹਮ ਤੀਨੋ ਇਹ ਸਮੇ,
ਗੁਰੂ ਕੱਲਾ ਖੜਾ ਤੇ ਆਪਾਂ ਤਿੰਨ ਜਣੇ, ਆਪਾਂ ਤਿੰਨੇ ਵੀ ਬਲੀ ਆ, ਬਲਵਾਨ ਆ, ਗੁਰੂ ਕੱਲਾ, ਕੱਲਾ ਤਾਂ ਕੱਲਾ ਹੀ ਹੁੰਦਾ ਨਾ, ਗੁਰੂ ਕੱਲਾ ਖੜਾ ਤੇ ਆਪਾਂ ਤਿੰਨ ਜਣੇ ਆ ਇਸ ਸਮੇਂ।
ਕਰੋ ਨੇਰ ਕੋ ਖੜਗ ਪ੍ਰਹਾਰੋ,
ਨੇੜੇ ਹੋਵੋ ਤੇ ਨੇੜੇ ਹੋ ਕੇ ਗੁਰੂ ਦੇ ਤੇਗ ਦੇ ਨਾਲ ਇਹਦੇ ਤੇ ਵਾਰ ਕਰੀਏ, ਆਪਾਂ ਤੇਗ ਦੇ ਨਾਲ ਕਿਰਪਾਨ ਦੇ ਨਾਲ ਇਹਦੇ ਤੇ ਵਾਰ ਕਰੀਏ।
ਗੁਰ ਕੇ ਅੰਗ ਤੁਰਤ ਕੱਟ ਡਾਰੋ,
ਛੇਤੀ ਕਰੋ ਤਿੰਨੇ ਰਲ ਕੇ ਹਮਲਾ ਕਰੀਏ ਕਿਰਪਾਨ ਦਾ, ਔਰ ਕਿਰਪਾਨ ਦਾ ਤੇਗ ਦਾ ਹਮਲਾ ਕਰਕੇ ਗੁਰੂ ਦੇ ਅੰਗ ਵੱਢ ਸੁੱਟੋ, ਕੱਟ ਸੁੱਟੋ।
ਨਾਹਿਤ ਕੇਰ ਗਹੋ ਗੁਰ ਜੀਵਤ,
ਤੇ ਜੇ ਮਾਰਨਾ ਨਹੀਂ ਤਾਂ ਗੁਰੂ ਨੂੰ ਜਿਉਂਦੇ ਨੂੰ ਤਿੰਨਾਂ ਪਾਸੇ, ਆਪਾਂ ਤਿੰਨ ਜਣੇ ਆ, ਚਾਰੇ ਪਾਸਿਓ ਗੁਰੂ ਨੂੰ ਘੇਰਾ ਪਾ ਕੇ ਫੜ ਲਈਏ।
ਤਬ ਮੁਰਾਦ ਪੂਰਨ ਤੁਮ ਥੀਵਤ,
ਫਿਰ ਤੁਹਾਡੀ ਮੁਰਾਦ ਪੂਰੀ ਹੋਵੇਗੀ, ਫਿਰ ਤੁਹਾਡੇ ਮਨ ਦੀ ਇੱਛਾ ਪੂਰੀ ਹੋਵੇਗੀ।
ਰਤਨ ਚੰਦ ਤੇ ਸੁਨੇ ਮਕਾਨ,
ਇੱਦਾਂ ਇਹ ਗੱਲ ਰਤਨ ਚੰਦ ਨੇ ਕਹੀ, ਕਹਿੰਦਾ ਫਿਰ ਨਵਾਬ ਸਾਹਿਬ ਤੁਹਾਡੀ ਇੱਛਾ ਤਾਂ ਪੂਰੀ ਹੋਵੇਗੀ ਜੇ ਆਪਾਂ ਤਿੰਨੇ ਹਮਲਾ ਕਰ ਦਈਏ, ਹੁਣ ਗੁਰੂ ਨੂੰ ਜਾਂ ਤਾਂ ਮਾਰ ਦਈਏ ਤੇ ਜਾਂ ਚਾਰੇ ਪਾਸਿਓ ਘੇਰਾ ਪਾ ਕੇ ਆਪਾਂ ਤਿੰਨ ਜਣੇ ਆ, ਗੁਰੂ ਕੱਲਾ ਫੜ ਲਈਏ ਇਹਨਾਂ ਨੂੰ, ਕਹਿੰਦਾ ਤਾਂ ਤੇਰੇ ਮਨ ਦੀ ਇੱਛਾ ਪੂਰੀ ਹੋਵੇਗੀ।
ਗਮਨੇ ਸੂਬਾ ਬਨ ਸਾਵਧਾਨ,
ਸੂਬੇ ਨੇ ਜਦੋਂ ਇਹ ਗੱਲ ਸੁਣੀ ਅਬਦੁਲ ਖਾਨ ਨੇ ਸਾਵਧਾਨ ਹੋ ਕਰਕੇ ਅੱਗੇ ਵਧਿਆ।
ਦੋਨੋਂ ਖੱਤਰੀ ਲੈ ਨਿਜ ਸਾਥ,
ਇਹ ਦੋਵੇਂ ਖੱਤਰੀ ਵੀ ਇਹਨੇ ਆਪਣੇ ਨਾਲ ਲਏ ਨੇ, ਰਤਨ ਚੰਦ ਤੇ ਕਰਮ ਚੰਦ ਨੂੰ ਵੀ ਨਾਲ ਲਿਆ।
ਪਏ ਅਗਰ ਗੈ ਢਾਲ ਨੇ ਹੱਥ,
ਹੱਥਾਂ ਵਿੱਚ ਢਾਲਾਂ ਫੜੀਆਂ, ਤੇਗਾਂ ਫੜੀਆਂ ਹੋਈਆਂ, ਬੜੀ ਬਹਾਦਰੀ ਦੇ ਨਾਲ, ਬੜੀ ਦਲੇਰੀ ਦੇ ਨਾਲ ਸਤਿਗੁਰਾਂ ਦੇ ਸਾਹਮਣੇ ਆਏ ਹਨ।
ਨਿਕਟੇ ਆਨ ਗੁਰ ਕੋ ਬੰਗਾਰਿਓ,
ਕੋਲ ਆ ਕੇ ਨਾ ਤਿੰਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੰਗਾਰਿਆ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੰਗਾਰਿਆ ਕਰਮ ਚੰਦ ਰਤਨ ਚੰਦ ਨੇ।
ਤੈ ਬੋ ਲਸ਼ਕਰ ਤੁਰਕਨ ਮਾਰਿਓ,
ਵੰਗਾਰਿਆ ਸਤਿਗੁਰਾਂ ਨੂੰ ਆ ਕੇ ਵੰਗਾਰਦਿਆਂ, ਕਹਿੰਦੇ ਤੁਸੀਂ ਸਾਡਾ ਤੁਰਕਾਂ ਦਾ ਬੜਾ ਵੱਡਾ ਲਸ਼ਕਰ ਮਾਰ ਦਿੱਤਾ ਹੈ, ਸਾਡੇ ਹਜ਼ਾਰਾਂ ਸਿਪਾਹੀ ਜੰਗ ਦੇ ਮੈਦਾਨ ਚ ਤੁਸੀਂ ਮਾਰ ਦਿੱਤੇ ਹਨ।
ਪ੍ਰਥਮ ਛਿਨਾਏ ਬਾਜ ਕੋ ਆਨਾ,
ਪਹਿਲਾਂ ਤੁਸੀਂ ਬਾਦਸ਼ਾਹ ਦੇ ਨਾਲ ਜੰਗ ਕੀਤਾ ਹੈ, ਬਾਦਸ਼ਾਹ ਦਾ ਏਡਾ ਕੀਮਤੀ ਵਲਾਇਤੀ ਬਾਜ ਸੀ, ਉਹ ਬਾਜ ਤੁਸੀਂ ਬਾਦਸ਼ਾਹ ਕੋਲੋਂ ਖੋਹ ਕੇ ਲੈ ਆਏ ਹੋ।
ਨਹੀਂ ਸ਼ਾਹ ਤੇ ਡਰ ਔਰ ਮਾਨਾ,
ਔਰ ਬਾਦਸ਼ਾਹ ਤੋਂ ਤੁਸੀਂ ਰੰਚਕ ਭਰ ਵੀ ਡਰ ਨਹੀਂ ਮੰਨਿਆ, ਬਾਦਸ਼ਾਹ ਦਾ ਥੋੜਾ ਜਿੰਨਾ ਵੀ ਡਰ ਤੁਸੀਂ ਆਪਣੇ ਮਨ ਚ ਨਹੀਂ ਮੰਨਿਆ।
ਅਬ ਪੀ ਨਿਰਭੈ ਕਾਰ ਯਕੀਨਾ,
ਹੁਣ ਵੀ ਤੁਸੀਂ ਨਿਰਭੈ ਹੋ ਕੇ ਕੰਮ ਕਰ ਰਹੇ ਹੋ, ਹੁਣ ਵੀ ਤੁਸੀਂ ਨਿਰਭੈ ਹੋ ਕੇ ਆ ਜੰਗ ਕਰ ਰਹੇ ਹੋ।
ਕਰੇ ਹੋ ਯੁੱਧ ਕੁਛ ਬਲ ਨੇ ਚੀਨਾ,
ਤੁਸੀਂ ਆ ਕੇ ਜੰਗ ਕਰਨਾ ਸ਼ੁਰੂ ਕਰ ਦਿੱਤਾ, ਸਾਡਾ ਬਲ ਨਹੀਂ ਜਾਣਿਆ, ਤੁਸੀਂ ਇਹ ਨਹੀਂ ਵੇਖਿਆ ਵੀ ਸਾਡੀ ਹਕੂਮਤ ਹੈ ਹਿੰਦੁਸਤਾਨ ਵਿੱਚ, ਸਾਡਾ ਸਿੱਕਾ ਚੱਲਦਾ, ਸਾਡਾ ਰਾਜ ਚੱਲਦਾ।
ਕਨੇ ਸੁਪੱਟ ਕੇ ਪ੍ਰਾਣ ਬਿਦਾਰੇ,
ਤੁਸੀਂ ਸਾਡੇ ਕਿੰਨੇ ਸੂਰਮਿਆਂ ਦੇ ਪ੍ਰਾਣ ਕੱਢ ਦਿੱਤੇ ਨੇ, ਸਾਡੇ ਕਿੰਨੇ ਚੋਣਵੇਂ ਸਿਪਾਹੀ ਜੰਗ ਦੇ ਮੈਦਾਨ ਚ ਜਿਹੜੇ ਚੰਗੇ ਚੰਗੇ ਜਰਨੈਲ ਸਨ, ਚੰਗੇ ਚੰਗੇ ਪਠਾਨ ਗਿਲਜੇ ਸਨ, ਉਹ ਤੁਸੀਂ ਰਣ ਭੂਮੀ ਚ ਮਾਰ ਦਿੱਤੇ ਨੇ।
ਅਬ ਆਇਓ ਹੈ ਅਗਰ ਹਮਾਰੇ,
ਹੁਣ ਆਇਆ ਤੂੰ ਸਾਡੇ ਸਾਹਮਣੇ, ਹੁਣ ਤੂੰ ਸਾਡੇ ਸਾਹਮਣੇ ਆਣ ਖਲੋਤਾ ਹੈ।
ਲੈ ਸਭ ਕੋ ਪਲਟਾ ਤੋ ਮਾਰ,
ਹੁਣ ਅਸੀਂ ਤੈਨੂੰ ਮਾਰ ਕੇ ਨਾ ਸਾਰੀਆਂ ਗੱਲਾਂ ਦਾ ਬਦਲਾ ਲਵਾਂਗੇ, ਹੁਣ ਤੈਨੂੰ ਮਾਰ ਕੇ ਇਹਨਾਂ ਸਾਰੀਆਂ ਗੱਲਾਂ ਦਾ ਬਦਲਾ ਅਸੀਂ ਤੇਰੇ ਕੋਲੋਂ ਲਵਾਂਗੇ।
ਤਬ ਸੁਪਤੇਂਗੇ ਲਾਤ ਪਸਾਰ,
ਤੈਨੂੰ ਮਾਰ ਕੇ ਬਦਲਾ ਲੈ ਕੇ ਫਿਰ ਲੱਤਾਂ ਪਸਾਰ ਕੇ ਆਰਾਮ ਨਾਲ ਅਸੀਂ ਸੋਵਾਂਗੇ, ਉਦੋਂ ਤੱਕ ਸੁੱਖ ਅਸੀਂ ਵੀ ਨਹੀਂ ਲੈਂਦੇ। ਫਿਰ ਤੁਹਾਨੂੰ ਮਾਰ ਕੇ ਤਾਂ ਹੀ ਅਸੀਂ ਲੱਤਾਂ ਪਸਾਰ ਕੇ ਸੁੱਖ ਨਾਲ ਸੋਵਾਂਗੇ।
ਸੁਣ ਕਰ ਬੋਲੇ ਸਤਿਗੁਰ ਸਾਚੇ।
ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੁਣ ਕੇ ਬੋਲੇ,
ਅਰੇ ਮੂਡ ਕਿਆ ਕਹਿ ਮਤ ਕਾਚੇ।
ਮਹਾਰਾਜ ਜੀ ਕਹਿੰਦੇ, ਓ ਮੂਰਖ ਕੱਚੀ ਮਤ ਵਾਲਿਓ, ਕੀ ਕਹਿ ਰਹੇ ਹੋ, ਕੀ ਬੋਲ ਰਹੇ ਹੋ ਤੁਸੀਂ ਆਪਣੇ ਮੂੰਹ ਤੋਂ? ਆ ਸੰਭਾਲ ਕੇ ਮੂੰਹ ਬੋਲੋ।
ਪ੍ਰਥਮ ਮਾਰੇ ਤਿੰਨ ਪਲਟਾ ਲੇਤ।
ਜਿਹੜੇ ਪਹਿਲਾਂ ਤੁਹਾਡੇ ਮਰ ਗਏ ਨੇ ਉਹਨਾਂ ਮਰਿਆ ਹੋਇਆਂ ਦਾ ਤੁਸੀਂ ਬਦਲਾ ਲੈਣਾ ਚਾਹੁੰਦੇ ਹੋ।
ਅਬ ਤੂੰ ਮਰ ਜੈ ਹੈ ਰਣ ਖੇਤ।
ਜਿਹੜੇ ਪਹਿਲਾਂ ਮਾਰੇ ਨੇ ਉਹਦਾ ਬਦਲਾ ਤੂੰ ਲੈਣਾ ਚਾਹੁੰਦਾ, ਤੇ ਹੁਣ ਜੇ ਤੂੰ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ।
ਕੋ ਪਲਟਾ ਲੈ ਹੈ ਪੁੰਨ ਤੇਰੇ।
ਅਬਦੁਲ ਖਾਨ ਤੇਰਾ ਬਦਲਾ ਕੌਣ ਲਏਗਾ? ਪੁੱਤਰ ਤਾਂ ਤੇਰੇ ਅਸੀਂ ਪਹਿਲਾਂ ਮਾਰ ਦਿੱਤੇ ਨੇ, ਉਹਨਾਂ ਨੂੰ ਅਸੀਂ ਮਾਰ ਮੁਕਾਇਆ, ਉਹਨਾਂ ਦਾ ਬਦਲਾ ਤੂੰ ਲੈਣਾ ਚਾਹੁੰਦਾ। ਜੇ ਤੈਨੂੰ ਮਾਰ ਦਿੱਤਾ ਹੁਣੇ ਅਸੀਂ ਜੰਗ ਦੇ ਵਿੱਚ, ਤੇ ਤੇਰਾ ਬਦਲਾ ਕੌਣ ਲਏਗਾ? ਤੇਰੇ ਤੋਂ ਬਾਅਦ ਫਿਰ ਕੌਣ ਆਏਗਾ ਸਾਡੇ ਨਾਲ ਲੜਨ ਵਾਸਤੇ?
ਦ੍ਵੈ ਸੁੱਤ ਸੋ ਮਰਵਾਏ ਅਗੇਰੇ।
ਦੋ ਪੁੱਤਰ ਪਹਿਲਾਂ ਆਪਣੇ ਜੰਗ ਦੇ ਮੈਦਾਨ ਚ ਬਿਨਾਂ ਕਾਰਨ ਤੋਂ ਨਾਹਕ ਮਰਵਾ ਬੈਠਾ।
ਜਿਸ ਮਗ ਮੈਂ ਅਗਲੇ ਚੱਲ ਗਏ।
ਜਿਹੜੇ ਰਸਤੇ ਤੇਰੇ ਪਹਿਲੇ ਪੁੱਤਰ ਜਾਂ ਤੇਰੇ ਹੋਰ ਜਿਹੜੇ ਸੰਬੰਧੀ ਜਾਂ ਤੇਰੇ ਪਠਾਨ ਚੱਲ ਕੇ ਗਏ ਨੇ।
ਸੋਨੇ ਬੰਦ ਪਇਓ ਪ੍ਰਗਟੇ।
ਮਹਾਰਾਜ ਜੀ ਕਹਿੰਦੇ, ਜਿਹੜੇ ਰਸਤੇ ਅਸੀਂ ਤੇਰੇ ਪਹਿਲਾਂ ਰਿਸ਼ਤੇਦਾਰ ਪੁੱਤਰ ਭੇਜੇ ਨੇ ਨਾ, ਉਹ ਰਸਤਾ ਹਾਲੇ ਬੰਦ ਨਹੀਂ ਹੋਇਆ, ਜੇ ਖੁੱਲਾ ਹੈ ਉਧਰ ਹੀ ਤੈਨੂੰ ਭੇਜਣਾ, ਉਸੇ ਪਾਸੇ ਹੀ ਤੈਨੂੰ ਤੋਰਨਾ, ਹਲੇ ਜੰਗ ਹੋ ਰਿਹਾ ਸੀ। ਮਹਾਰਾਜ ਜੀ ਕਹਿੰਦੇ, ਉਹ ਕਿਹੜਾ ਰਾਹ ਬੰਦ ਹੋ ਗਿਆ? ਜਿਹੜਾ ਰਸਤੇ ਅਸੀਂ ਤੁਹਾਡੇ ਪਹਿਲਾਂ ਭੇਜੇ ਨੇ ਉਹ ਰਸਤਾ ਹਾਲੇ ਬੰਦ ਨਹੀਂ ਹੋਇਆ।
ਤੁਰਕਨ ਜਰਾ ਉਖੇਰਨ ਹਾਰ।
ਮਹਾਰਾਜ ਜੀ ਕਹਿੰਦੇ, ਅਸੀਂ ਤੁਰਕਾਂ ਦੀਆਂ ਜੜਾਂ ਪੁੱਟਣ ਵਾਲੇ ਹਾਂ। ਅਬਦੁਲ ਖਾਨ ਵੇਖ ਲੈ ਧਿਆਨ ਨਾਲ ਸਾਡੇ ਵੱਲ, ਅਸੀਂ ਤੁਰਕਾਂ ਦੀਆਂ ਜੜਾਂ ਪੁੱਟਣ ਵਾਲੇ ਹਾਂ।
ਮੁਝ ਕੋ ਜਾਨੋ ਬਲੀ ਉਦਾਰ।
ਤੁਰਕਾਂ ਦੀਆਂ ਜੜਾਂ ਪੁੱਟਣ ਵਾਲਾ ਮੈਨੂੰ ਬਲੀ ਸਮਝ ਲਓ, ਮੈਨੂੰ ਉਦਾਰ ਬਲੀ ਬਲਵਾਨ ਸੂਰਮਾ ਜਾਣ ਲਵੋ।
ਤੁਮ ਤੀਨੋ ਮੈਂ ਏਕਲ ਖਰੋ।
ਤੁਸੀਂ ਤਿੰਨੇ ਹੋ ਅਬਦੁਲ ਖਾਨ, ਤੁਸੀਂ ਤਿੰਨ ਜਣੇ ਹੋ ਸਾਹਮਣੇ, ਤੇ ਮੈਂ ਤੁਹਾਡੇ ਸਾਹਮਣੇ ਇਕੱਲਾ ਖੜਾ ਹਾਂ।
ਲੜੋ ਮਾਰੋ ਕੁਛ ਤਰਾਸ ਨਾ ਕਰੋ।
ਆਓ ਲੜੋ ਸਾਡੇ ਨਾਲ, ਲੜ ਕੇ ਮਰੋ, ਤੁਹਾਨੂੰ ਭੈ ਰੱਖਣ ਦੀ ਡਰ ਰੱਖਣ ਦੀ ਲੋੜ ਨਹੀਂ। ਜੇ ਸਾਡੇ ਨਾਲ ਲੜਨਾ ਤੇ ਡਰ ਕੱਢ ਕੇ ਲੜੋ।
ਅਬ ਇਹ ਯੁੱਧ ਮੂਲੇ ਉਪਜਾਇਓ।
ਹੁਣੇ ਯੁੱਧ ਦਾ ਮੂਲ ਉਪਜਾਇਆ, ਯੁੱਧ ਦੀ ਜਿਹੜੀ ਜੜ ਹੈ ਉਹ ਪੈਦਾ ਹੋਈ ਹੈ।
ਸਨੇ ਸਨੇ ਜਗ ਮੈਂ ਵੱਧ ਜਾਇਓ।
ਮਹਾਰਾਜ ਜੀ ਕਹਿੰਦੇ, ਅਸੀਂ ਤਾਂ ਹਾਲੇ ਜੰਗ ਯੁੱਧ ਦਾ ਮੂਲ ਪੈਦਾ ਕੀਤਾ, ਬੀਜ ਬੀਜਿਆ, ਹਾਲੇ ਆਉਣ ਵਾਲੇ ਸਮੇਂ ਚ ਪੌਦਾ ਯੁੱਧ ਦਾ ਪੈਦਾ ਹੋਵੇਗਾ। ਆਉਣ ਵਾਲੇ ਸਮੇਂ ਚ ਸਾਡੇ ਆਉਣ ਵਾਲੇ ਜਿਹੜੇ ਸਾਡੇ ਵਾਰਸ ਨੇ ਉਹ ਬੜਾ ਜੰਗ ਲੜਨਗੇ, ਹਾਲੇ ਤਾਂ ਬੀਜ ਬੀਜਿਆ, ਹਾਲੇ ਤਾਂ ਸ਼ੁਰੂਆਤ ਕੀਤੀ ਹੈ, ਹਾਲੇ ਤਾਂ ਇਹ ਪੌਦਾ ਬਣੇਗਾ।
ਹਮਾਰੇ ਸਿੱਖ ਸਦਾ ਬਲ ਸੰਗ।
ਸਾਡੇ ਸਿੱਖ ਜਿਹੜੇ ਨੇ ਉਹ ਸਦਾ ਬਲ ਦੇ ਨਾਲ।
ਤੁਰਕਨ ਸਾਥ ਕਰੇ ਵੱਡ ਜੰਗ।
ਤੁਰਕਾਂ ਦੇ ਨਾਲ ਵੱਡਾ ਜੰਗ ਯੁੱਧ ਕਰਦੇ ਰਹਿਣਗੇ ਆਉਣ ਵਾਲੇ ਸਮੇਂ ਵਿੱਚ, ਸਾਡੇ ਸਿੱਖ ਜੰਗ ਯੁੱਧ ਕਰਦੇ ਰਹਿਣਗੇ। ਤਦੇ ਤਾਂ ਰਤਨ ਸਿੰਘ ਭੰਗੂ ਨੇ ਲਿਖਿਆ ਖਾਲਸੇ ਵਾਸਤੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਕਹਿੰਦੇ ਇਹਨਾਂ ਦੀ ਜਾਤ ਗੋਤ ਹੈ ਹੀ ਜੰਗ ਯੁੱਧ ਕਰਨਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਆਉਣ ਵਾਲੇ ਸਮੇਂ ਵਿੱਚ ਸਾਡੇ ਸਿੱਖ ਜੰਗ ਯੁੱਧ ਮਚਾਉਣਗੇ।
ਛੀਨੇ ਰਾਜ ਤੇਜ ਅਮ ਸਾਰੇ, ਕਹਾਂ ਬਾਜ ਕੀ ਬਾਤ ਉਚਾਰੇ।
ਮਹਾਰਾਜ ਜੀ ਕਹਿੰਦੇ, ਨਵਾਬ ਅਸੀਂ ਤਾਂ ਆਉਣ ਵਾਲੇ ਸਮੇਂ ਚ ਤੁਹਾਡਾ ਰਾਜ ਤਾਜ ਵੀ ਖੋਹ ਲੈਣਾ, ਇਹ ਕੱਲੇ ਬਾਜ ਦੀ ਕੀ ਗੱਲ ਕਰਦਾ, ਅੱਜ ਤਾਂ ਬਾਜ ਹੀ ਖੋਇਆ ਹਲੇ। ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਡਾ ਰਾਜ ਵੀ ਖੋ ਲੈਣਾ, ਤੁਹਾਡਾ ਤਾਜ ਵੀ ਖੋ ਲੈਣਾ ਹੈ।
ਅਬਦੁਲ ਖਾਨ ਦਿਖਾਵਨ ਹੇਤ,
ਗੁਰੂ ਹਰਗੋਬਿੰਦ ਸਾਹਿਬ ਨੇ ਇੱਦਾਂ ਬਚਨ ਕਹੇ। ਇੱਧਰ ਅਬਦੁਲ ਖਾਨ ਦੇ ਨਾਲ ਖੜੇ ਸੀ ਰਤਨ ਚੰਦ ਤੇ ਕਰਮ ਚੰਦ, ਤੇ ਅਬਦੁਲ ਖਾਨ ਨੂੰ ਵਿਖਾਉਣ ਵਾਸਤੇ ਵੀ ਅਸੀਂ ਵੀ ਬੜੇ ਦਲੇਰ ਹਾਂ, ਅਬਦੁਲ ਖਾਨ ਨੂੰ ਨਵਾਬ ਨੂੰ ਵਿਖਾਉਣ ਵਾਸਤੇ।
ਕਰਮ ਚੰਦ ਹੋਏ ਸਨਮੁਖ ਖੇਤ,
ਕਰਮ ਚੰਦ ਨੇ ਢਾਲ ਤੇਗ ਫੜੀ ਤੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਆ ਗਿਆ ਅਬਦੁਲ ਖਾਨ ਨੂੰ ਵਿਖਾਉਣ ਵਾਸਤੇ ਵੀ ਮੈਂ ਵੀ ਸੂਰਮਾ, ਵੇਖ ਤੇਰੇ ਪਿੱਛੇ ਮੈਂ ਵੀ ਲੜਨ ਲੱਗਾ। ਕਹਿੰਦੇ ਕਰਮ ਚੰਦ ਨੇ ਉਸ ਵੇਲੇ ਢਾਲ ਕਿਰਪਾਨ ਫੜੀ ਤੇ ਅੱਗੇ ਆ ਗਿਆ।
ਢਾਲ ਖੜਗ ਦੋਨੋਂ ਕਰ ਤਾਰੇ,
ਖੱਬੇ ਹੱਥ ਚ ਢਾਲ ਤੇ ਸੱਜੇ ਚ ਤੇਗ ਫੜੀ ਕਰਮ ਚੰਦ ਅੱਗੇ ਆਇਆ।
ਹਾਂਦ ਚਰਨ ਸੋ ਗੁਰ ਲਲਕਾਰੇ,
ਅੱਗੇ ਵਧਦਾ ਹੋਇਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ ਤੇ ਸਤਿਗੁਰਾਂ ਨੂੰ ਲਲਕਾਰਨ ਲੱਗਾ।
ਬਨ ਸੁਚੇਤ ਅਬ ਮੈਂ ਤੁਝ ਮਾਰੋ,
ਸਤਿਗੁਰਾਂ ਨੂੰ ਲਲਕਾਰ ਕੇ ਕਹਿੰਦਾ ਸਾਵਧਾਨ ਹੋ ਜਾਓ ਗੁਰੂ ਜੀ, ਕਿਉਂਕਿ ਹੁਣ ਮੈਂ ਤੁਹਾਨੂੰ ਮਾਰਨਾ ਹੈ।
ਪਿਤ ਹੱਥ ਕੋ ਰਿਣ ਸਕਲੇ ਉਤਾਰੋ,
ਕਿਉਂਕਿ ਮੇਰੇ ਬਾਪ ਨੂੰ ਤੁਸੀਂ ਮਾਰਿਆ ਸੀ, ਉਹਦਾ ਕਰਜ਼ਾ ਮੇਰੇ ਸਿਰ ਦੇ ਉੱਤੇ ਹੈ, ਉਹ ਕਰਜ਼ਾ ਅੱਜ ਮੈਂ ਤੁਹਾਨੂੰ ਮਾਰ ਕੇ ਲਾਵਾਂਗਾ।
ਚੰਦੂ ਕੋ ਸੁਤ ਮੋਕੋ ਜਾਨ,
ਮੈਨੂੰ ਪਛਾਣਿਆ, ਮੈਂ ਚੰਦੂ ਦਾ ਲੜਕਾ ਹਾਂ, ਮੈਂ ਚੰਦੂ ਦਾ ਪੁੱਤਰ ਹਾਂ।
ਪਿਤ ਪਲਟੇ ਹਿਤ ਤੁਮ ਕੀਏ ਹਾਨ,
ਤੁਸੀਂ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਮੇਰੇ ਪਿਓ ਨੂੰ ਮਾਰਿਆ ਸੀ, ਤੁਸੀਂ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਗੁਰੂ ਅਰਜਨ ਸਾਹਿਬ ਦਾ ਮੇਰੇ ਪਿਤਾ ਚੰਦੂ ਨੂੰ ਮਾਰਿਆ ਸੀ।
ਤੈਸੀ ਬਨੀ ਬਾਤ ਮੋਏ ਆਏ,
ਹੁਣ ਮੈਂ ਆਪਣੇ ਬਾਪ ਦੀ ਮੌਤ ਦਾ ਬਦਲਾ ਲੈਣ ਵਾਸਤੇ ਤੁਹਾਨੂੰ ਮਾਰਾਂਗਾ। ਉਹੀ ਵਿਧੀ ਹੁਣ ਬਣ ਗਈ ਹੈ, ਉਹੀ ਮਰਿਆਦਾ ਬਣ ਗਈ ਹੈ।
ਐਸੋ ਸਮੋਂ ਨਹੀਂ ਕਬ ਪਾਏ,
ਇਹੋ ਜਿਹਾ ਸਮਾਂ ਹੁਣ ਮੈਨੂੰ ਕਦੇ ਨਹੀਂ ਮਿਲ ਸਕਣਾ।
ਕਰਤ ਪ੍ਰਤੀਖਣ ਪ੍ਰਾਪਤ ਹੋਵਾ,
ਮੈਂ ਤਾਂ ਉਡੀਕਦਾ ਸੀ, ਅੱਜ ਮੈਨੂੰ ਇਹ ਸਮਾਂ ਮਿਲਿਆ ਤੁਹਾਡੇ ਸਾਹਮਣੇ ਖਲੋ ਕੇ ਲੜਨ ਦਾ।
ਇਮ ਕੈ ਉਛਰਤ ਕੋ ਗੁਰ ਜੋਆ,
ਇਹ ਤਾਂ ਉਛਲਦਾ ਜਿਹਾ ਹੋਇਆ ਨਾ, ਪੈਂਤਰੇ ਦੇ ਉੱਤੇ ਨੱਚਦਾ ਜਿਹਾ ਹੋਇਆ, ਸਤਿਗੁਰਾਂ ਦੇ ਵੱਲ ਵਧਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੀ ਪਾਤਸ਼ਾਹ ਵੀ ਇਹਨੂੰ ਨਚਾ ਰਹੇ ਨੇ, ਬਾਂਦਰ ਦੇ ਸਮਾਨ ਮਹਾਰਾਜ ਛੇਵੇਂ ਪਾਤਸ਼ਾਹ ਲੀਲਾ ਕਰ ਰਹੇ ਨੇ। ਉਸ ਵਕਤ ਜਿਵੇਂ ਕਰਮ ਚੰਦ ਦੇ ਨਾਲ ਲੜਾਈ ਕਰਕੇ ਅਬਦੁਲ ਖਾਨ ਤੇ ਰਤਨ ਚੰਦ ਨੂੰ ਸਤਿਗੁਰਾਂ ਨੇ ਮਾਰਿਆ ਔਰ ਜੰਗ ਫਤਿਹ ਕੀਤੀ ਹੈ, ਉਹ ਕਥਾ ਆਪ ਦੇ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।